ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸਨ ਪਾਇਓ ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚਲਣਾ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਹ ਚਲ ਲੋਕ ਮੁਕਾਮ ਕਰ ਘਰ ਬੈਸਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸ਼ਾਮ ਦੇ ਸੁੰਦਰ ਦਰਬਾਰ ਸੱਜੇ ਨੇ ਸਤਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਚੱਲ ਰਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਆਪ ਰੋਜ਼ਾਨਾ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਆਪਣੇ ਨਿਯਮ ਨੂੰ ਸੰਭਾਲਦੇ ਹੋਏ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚ ਕਰਕੇ ਜੋ ਕਥਾ ਸਰਵਣ ਕਰ ਰਹੇ ਹੋ ਤਿਸ ਦਾ ਲਾਹਾ ਪ੍ਰਾਪਤ ਕਰਦੇ ਹਾਂ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਨੇ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ। ਐਸੀ ਜ਼ਿੰਦਗੀ ਨੂੰ ਰੂਹਾਨੀਅਤ ਦੇ ਰਸਤੇ ਤੇ ਤੋਰਨ ਵਾਸਤੇ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਹਿਰਦੇ ਚ ਵਸਾਉਂਦੇ ਹੋਏ ਪਰਮਾਰਥ ਦੇ ਰਸਤੇ ਤੇ ਉਪਦੇਸ਼ ਲੈ ਕਰਕੇ ਇਸ ਜ਼ਿੰਦਗੀ ਦੀਆਂ ਕੜੀਆਂ ਨੂੰ ਚਲਾਈਏ ਮਿਲਿਆ ਹੋਇਆ ਮਨੁੱਖ ਜਨਮ ਸਫਲਾ ਹੋ ਜਾਵੇ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਮਿਹਰ ਮਸੀਤ ਸਿਦਕ ਮਸੱਲਾ, ਐਸੀ ਸਤਿਗੁਰਾਂ ਨੇ ਦਾਤ ਬਖਸ਼ਿਸ਼ ਕਰਕੇ ਸਤ ਸੰਗਤ ਰੂਪੀ ਮਸੱਲਾ ਦਿੱਤਾ ਹੈ ਜਿਸ ਤੇ ਬੈਠ ਕਰਕੇ ਸਤਿਗੁਰਾਂ ਨੇ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਤਸੰਗਤ ਕਰਨ ਦਾ ਸੁਭਾਗ ਮਿਲਿਆ। ਆਓ ਜਿਵੇਂ ਕੱਲ ਦੇ ਪ੍ਰਸੰਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕੀਤੀ ਸੀ ਕਿ ਮਹਾਰਾਜ ਮੱਕੇ ਤੋਂ 240 ਮੀਲ 12 ਦਿਨਾਂ ਦੇ ਵਿੱਚ ਪੈਂਡਾ ਤੈਅ ਕਰਕੇ ਸੋ ਮਦੀਨੇ ਪਹੁੰਚੇ ਨੇ। ਭਾਈ ਮਰਦਾਨਾ ਜੀ ਦੇ ਬੇਨਤੀ ਕਰਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਮਦੀਨੇ ਵਿੱਚ ਜਾ ਕਰਕੇ ਆਪਣੇ ਚਰਨਾਂ 'ਚ ਖੜਾਵਾਂ ਪਹਿਨੀਆਂ ਔਰ ਖੜਾਵਾਂ ਪਹਿਨ ਕਰਕੇ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਉਸ ਦੇ ਚਾਰ ਸਫੇਰੇ ਫਿਰ ਕੇ ਮੁਲਾਣਿਆਂ ਦੇ ਵਿੱਚ ਬੈਠ ਗਏ। ਮੁਲਾਣਿਆਂ ਨੂੰ ਇਸ ਗੱਲ ਦਾ ਗੁੱਸਾ ਲੱਗਾ ਕਿ ਇਹਨਾਂ ਨੇ ਮੁਹੰਮਦ ਸਾਹਿਬ ਦੀ ਜੋ ਪਵਿੱਤਰ ਕਬਰ ਹੈ ਉਸ ਦਾ ਕੋਈ ਸਤਿਕਾਰ ਨਹੀਂ ਕੀਤਾ, ਅਦਬ ਨਹੀਂ ਕੀਤਾ। ਇਹ ਪੈਰਾਂ ਦੇ ਵਿੱਚ ਖੜਾਵਾਂ ਪਾ ਕੇ ਤੇ ਇਸ ਕਬਰ ਦੇ ਪਾਸ ਆਏ ਨੇ, ਨਿਰਾਦਰ ਕੀਤਾ ਹੈ। ਔਰ ਅਸੀਂ ਤਾਂ ਸਮਝਦੇ ਹਾਂ ਕਿ ਮੁਹੰਮਦ ਸਾਹਿਬ ਦੀ ਕਬਰ ਦਾ ਇਹ ਟਿਕਾਣਾ ਸਥਿਤੀ ਹੈ, ਇੱਥੇ ਸਾਡੇ ਇਹ ਮਹਾਨ ਸ਼ਖਸੀਅਤ ਰੂਹਾਨੀਅਤ ਇੱਥੇ ਟਿਕਾਣਾ ਕਰਕੇ ਬੈਠੇ ਨੇ, ਪਰ ਇਹਨਾਂ ਨੇ ਨਿਰਾਦਰ ਕੀਤਾ ਹੈ ਤੇ ਇਸ ਵੇਲੇ ਅਯੋਗ ਬੋਲ ਵੀ ਬੋਲੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਇਸ ਅਯੋਗ ਬੋਲਾਂ ਦਾ ਉੱਤਰ ਦਿੰਦੇ ਹੋਏ ਕਿ ਤੁਹਾਡੇ ਮਨ ਦਾ ਜਿਹੜਾ ਇਹ ਭਰਮ ਹੈ ਕਿ ਮੁਹੰਮਦ ਸਾਹਿਬ ਇੱਥੇ ਕਬਰ ਦੇ ਵਿੱਚ ਬੈਠੇ ਹੋਏ ਨੇ, ਇਹ ਦੱਸੋ ਕਿ ਕੋਈ ਦੁਨੀਆਂ ਦੇ ਵਿੱਚ ਸਦਾ ਵਾਸਤੇ ਟਿਕਿਆ ਰਿਹਾ? ਪੰਜ ਤੱਤਾਂ ਤੇ ਬਣੇ ਹੋਏ ਸਰੀਰ ਇਸ ਸੰਸਾਰ ਦੇ ਵਿੱਚ ਨਹੀਂ ਰਹਿ ਸਕਦੇ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛੱਡ ਸਕਲ ਜੰਜਾਲ। ਸਭ ਨੇ ਇੱਥੋਂ ਇੱਕ ਦਿਨ ਜਾਣਾ ਹੈ। ਐਸਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਮਦੀਨੇ ਦੇ ਮੁਲਾਣਿਆਂ ਨੂੰ ਜਿਵੇਂ ਬਖਸ਼ਿਸ਼ ਕਰ ਰਹੇ ਨੇ, ਆਪਾਂ ਵੀ ਮਨ ਬਿਰਦੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲ ਦੀ ਦਾਤ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਮੁਕਾਮ ਕਰ ਘਰ ਬੈਸਣਾ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਸ੍ਰੀ ਰਾਗ ਦੇ ਅੰਦਰ ਦੂਸਰੇ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ ਕਿ ਮੁਕਾਮ ਕਰ ਘਰ ਬੈਸਣਾ, ਦੁਨੀਆਂ ਕੈਸ ਮੁਕਾਮੇ। ਇਸ ਸ਼ਬਦ ਦਾ ਜੋ ਸਿਰਲੇਖ ਹੈ, ਜਿਸ ਨੂੰ ਸਿਧਾਂਤ ਕਹਿ ਲਈਏ ਰਹਾਉ ਦੀਆਂ ਪੰਕਤੀਆਂ ਦੇ ਵਿੱਚ, ਕਿ ਇਹ ਮਿਲਾਣਿਓ ਇਹ ਪ੍ਰਾਣਾਧਾਰੀ ਜੀਵੋ, ਕੋਈ ਦੱਸੋ ਕਿ ਇਸ ਸੰਸਾਰ ਦੇ ਵਿੱਚ ਕੋਈ ਆਪਣਾ ਟਿਕਾਣਾ ਕਰਕੇ ਬੈਠਾ ਹੋਵੇ? ਦੁਨੀਆਂ ਦੇ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜਿਸ ਨੇ ਅਸਤਿਤੀ ਪ੍ਰਾਪਤ ਕੀਤੀ ਹੈ। ਕਈ ਵੀਰਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੈ ਕਿ ਇਸ ਕਥਾ ਨੂੰ ਅੱਗੇ ਅੱਗੇ ਲੈ ਕੇ ਚੱਲੀਏ, ਪਰ ਜਿੰਨੀ ਕਥਾ ਆਪਾਂ ਖੋਲ੍ਹ ਕੇ ਸਰਵਣ ਕਰਾਂਗੇ ਕਿ ਮਹਾਰਾਜ ਦਾ ਉਪਦੇਸ਼ ਦੇਣ ਦਾ ਉਦੇਸ਼ ਕੀ ਸੀ, ਤਦ ਤੱਕ ਸਾਡੇ ਮਨ ਦੇ ਆਪਣੇ ਵੀ ਕਪਾਟ ਨਹੀਂ ਖੁੱਲ੍ਹ ਸਕਦੇ। ਸਤਿਗੁਰਾਂ ਨੇ ਜੋ ਉਪਦੇਸ਼ ਦਿੱਤਾ ਉਹ ਕੇਵਲ ਮੁਲਾਣਿਆਂ ਨੂੰ ਹੀ ਨਹੀਂ ਦਿੱਤਾ, ਉਹ ਸਾਨੂੰ ਵੀ ਨਾਲ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ। ਜਦ ਤੱਕ ਕਥਾ ਨੂੰ ਕੋਈ ਦ੍ਰਿਸ਼ਟਾਂਤ ਜਾਂ ਕੋਈ ਅਲੰਕਾਰ ਦੇ ਰੂਪ ਵਿੱਚ ਸ਼ਿੰਗਾਰਿਆ ਨਾ ਜਾਵੇ, ਮਨੁੱਖ ਆਪਣੇ ਸ਼ਿੰਗਾਰ ਵਾਸਤੇ ਕਈ ਉਪਰਾਲੇ ਕਰਦਾ ਹੈ। ਇਸਤਰੀ ਆਪਣੇ ਸ਼ਿੰਗਾਰ ਵਾਸਤੇ ਅਲੰਕਾਰਾਂ ਦਾ ਪ੍ਰਯੋਗ ਕਰਦੀ ਹੈ, ਗਹਿਣਿਆਂ ਦਾ ਪ੍ਰਯੋਗ ਕਰਦੀ ਹੈ, ਕਿਸ ਵਾਸਤੇ ਕਿ ਇਹ ਸੁੰਦਰਤਾ ਵੱਧ ਸਕੇ। ਕਥਾ ਵੀ ਅਜਿਹੀ ਵਸਤੂ ਹੈ, ਜਦ ਤੱਕ ਬਾਹਰੋਂ ਇਸ ਨੂੰ ਦ੍ਰਿਸ਼ਟਾਂਤ ਪ੍ਰਮਾਣ ਨਾ ਮਿਲਣ ਤਦ ਤੱਕ ਗੱਲ ਦੀ ਸਿੱਧੀ ਪ੍ਰਾਪਤੀ ਨਹੀਂ ਹੁੰਦੀ, ਇਸ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਕਿ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਦੇਣ ਦਾ ਉਦੇਸ਼ ਕੀ ਸੀ। ਕੇਵਲ ਮੁਲਾਣਿਆਂ ਨੂੰ ਨਹੀਂ ਮਹਾਰਾਜ ਸੱਚ ਦੇ ਮਾਰਗ ਤੇ ਤੋਰਨ ਵਾਸਤੇ ਗਏ, ਇਹ ਉਪਦੇਸ਼ ਸਾਨੂੰ ਵੀ ਓਨਾ ਹੀ ਹੈ ਕਿ ਅਸੀਂ ਵੀ ਉਹਨਾਂ ਮੁਲਾਣਿਆਂ ਦੀ ਤਰ੍ਹਾਂ ਮੜੀਆਂ ਮਸਾਣਾਂ ਦੀ ਪੂਜਾ ਕਰ ਰਹੇ ਹਾਂ, ਕਬਰਾਂ ਦੀ ਪੂਜਾ ਕਰ ਰਹੇ ਹਾਂ। ਮਹਾਰਾਜ ਤੇ ਕੇਵਲ ਉਹਨਾਂ ਦਾ ਇਹ ਭਰਮ ਨਿਵਿਰਤ ਕਰਨ ਗਏ ਨੇ ਕਿ ਇਹਨਾਂ ਮੜੀਆਂ ਨੂੰ ਕਿਉਂ ਪੂਜਦੇ ਹੋ, ਕਬਰਾਂ ਤੇ ਕਿਉਂ ਬੈਠੇ ਹੋ ਕਿ ਇੱਥੇ ਮੁਹੰਮਦ ਸਾਹਿਬ ਬੈਠੇ ਨੇ। ਜੇ ਤੁਹਾਨੂੰ ਮੁਹੰਮਦ ਸਾਹਿਬ ਤੋਂ ਇਹ ਸਮਝਦੇ ਹੋ ਕਿ ਉਹ ਪੈਗੰਬਰ ਹੈ ਤੇ ਉਹ ਮਾਲਕ ਤਾਂ ਕਣ ਕਣ ਦੇ ਵਿੱਚ ਮੌਜੂਦ ਹੈ, ਜਰੇ ਜਰੇ ਦੇ ਵਿੱਚ ਮੌਜੂਦ ਹੈ, ਉਸਦੇ ਲੜ ਲੱਗੋ, ਇਸ ਨੂੰ ਕਿਉਂ ਪੂਜਦੇ ਫਿਰਦੇ ਹੋ? ਇਹ ਉਦੇਸ਼ ਸੀ ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਦੇਣ ਦਾ, ਪਰ ਸਾਡੀ ਵੀ ਹਾਲਤ ਉਹਨਾਂ ਮੁਲਾਣਿਆਂ ਵਰਗੀ ਹੈ, ਇਹ ਉਪਦੇਸ਼ ਸਾਨੂੰ ਵੀ ਓਨਾ ਹੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਦੁਨੀਆਂ ਕੈਸ ਮੁਕਾਮੇ, ਕੋਈ ਇਸ ਦੁਨੀਆਂ ਤੇ ਆਪਣਾ ਕੋਈ ਮੁਕਾਮ, ਕੋਈ ਟਿਕਾਣਾ, ਕੋਈ ਘਰ ਬਣਾ ਕੇ ਥੋੜਾ ਬੈਠਾ। ਕਾਰੂ ਬਾਦਸ਼ਾਹ ਨੇ 42-45 ਗੰਜ ਧਨ ਦੇ ਜੋੜ ਲਏ ਕਿਸ ਵਾਸਤੇ ਕਿ ਮੈਂ ਇੱਥੇ ਸਦਾ ਰਹਿਣ, ਇਹੀ ਭੁਲੇਖਾ ਸੀ ਨਾ ਮਨ ਵਿੱਚ। ਤੇ ਸਤਿਗੁਰੂ ਮਹਾਰਾਜ ਜੀ ਨੇ ਠੀਕਰੀਆਂ ਇਕੱਠੀਆਂ ਕਰਨ ਦਾ ਇੱਕ ਬਹਾਨਾ ਬਣਾ ਕਰਕੇ ਤੇ ਕਾਰੂ ਬਾਦਸ਼ਾਹ ਨੂੰ ਉਪਦੇਸ਼ ਦੇਣਾ ਸੀ। ਜਦ ਕਿਸੇ ਨੇ ਦੱਸਿਆ ਜਾ ਕੇ ਕਿ ਕੋਈ ਫਕੀਰ ਆਇਆ, ਉਹ ਠੀਕਰੀਆਂ ਇਕੱਠੀਆਂ ਕਰਕੇ ਢੇਰ ਲਗਾਈ ਜਾਂਦਾ, ਤੇ ਇਸ ਵੇਲੇ ਬਾਦਸ਼ਾਹ ਆਇਆ ਕਿ ਕੈਸਾ ਫਕੀਰ ਹੈ, ਤੇ ਕਾਰੂ ਬਾਦਸ਼ਾਹ ਨੇ ਆ ਕੇ ਪੁੱਛਿਆ ਇਹ ਮਹਾਤਮਾ ਜੀ ਇਹ ਠੀਕਰੀਆਂ ਕੀ ਕਰਨੀ ਹੈ? ਕਹਿੰਦੇ ਪਰਲੋਕ ਵਿੱਚ ਨਾਲ ਲਿਜਾਣੀ ਹੈ। ਤੇ ਕਹਿੰਦੇ ਇੱਕ ਤੇ ਨਾਲ ਜਾਂਦੀ ਹੈ, ਤੇ ਮਹਾਰਾਜ ਕਹਿੰਦੇ ਤੇਰਾ ਇੰਨਾ ਧਨ ਜੋੜਿਆ ਹੋਇਆ, ਗਰੀਬਾਂ ਦਾ ਨਿਚੋੜਿਆ ਹੋਇਆ ਖੂਨ, ਉਹ ਨਾਲ ਚਲਿਆ ਜਾਵੇਗਾ? ਬਸ ਇੱਕ ਜੁਗਤੀ ਦੇ ਵਿੱਚ ਹੀ ਮੁਕਤੀ ਪਾ ਦਿੱਤੀ, ਸਮਝ ਆ ਗਈ ਕਿ ਮੈਂ ਇੰਨਾ ਧਨ ਜਿਹੜਾ ਜੋੜਿਆ ਇਹ ਇੱਥੇ ਰਹਿਣ ਵਾਲਾ ਨਹੀਂ, ਜੇ ਇਹ ਠੀਕਰੀਆਂ ਨਾਲ ਨਹੀਂ ਜਾ ਸਕਦੀਆਂ, ਮੇਰੇ 42 ਗੰਜ ਨਾਲ ਚਲੇ ਜਾਣੇ। ਦੁਨੀ ਚੰਦ ਲਾਹੌਰ ਦਾ ਰਹਿਣ ਵਾਲਾ ਸ਼ਾਹੂਕਾਰ 7 ਝੰਡੇ ਆਪਣੇ ਮਹਿਲਾਂ ਦੇ ਉੱਪਰ ਲਾ ਕੇ ਬੈਠਾ ਕਿ ਮੇਰੇ ਕੋਲ ਇੰਨਾ ਧਨ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਸੂਈ ਦੇ ਦਿੱਤੀ ਕਿ ਦੁਨੀ ਚੰਦ ਤੇਰੇ ਤੋਂ ਪਰਲੋਕ ਵਿੱਚ ਲੈਣੀ ਹੈ, ਤੇ ਸੱਤ ਬਚਨ ਕਿਹਾ ਕਿ ਘਰ ਲੈ ਗਿਆ ਕਿ ਕੋਈ ਨੀ ਪਰਲੋਕ ਚ ਦੇ ਦੇਵਾਂਗਾ। ਘਰ ਵਾਲੀ ਸਿਆਣੀ ਸੀ, ਕਹਿੰਦੀ ਇਹ ਸਰੀਰ ਤਾਂ ਨਾਲ ਨਹੀਂ ਜਾਂਦਾ, ਸੂਈ ਕਿਵੇਂ ਦੇ ਦੇਗਾ। ਇਸ ਵੇਲੇ ਵਾਪਸ ਆਇਆ, ਕਹਿੰਦਾ ਮਹਾਰਾਜ ਸਰੀਰ ਤਾਂ ਨਾਲ ਨਹੀਂ ਜਾਣਾ ਤੇ ਸੂਈ ਕਿਵੇਂ ਦੇਵਾਂਗਾ ਉੱਥੇ। ਤੇ ਮਹਾਰਾਜ ਕਹਿੰਦੇ ਜਿਹੜੇ ਸੱਤ ਝੰਡੇ ਆਪਣੇ ਮਹਿਲਾਂ ਦੇ ਉੱਪਰ ਟਿਕਾਏ ਨੇ, ਇਹ ਨਾਲ ਜਾਣੇ। ਇੱਕ ਉਦੇਸ਼ ਸੀ ਮਹਾਰਾਜ ਦਾ ਉਪਦੇਸ਼ ਦੇਣ ਦਾ। ਹੁਣ ਮਲਾਣੇ ਕੇਵਲ ਕਬਰ ਨੂੰ ਹੀ ਸਮਝਦੇ ਨੇ ਕਿ ਇੱਥੇ ਹੀ ਆ, ਰੱਬ ਵੀ ਇੱਥੇ ਹੀ ਆ, ਪੱਛਮ ਅੱਲਾਹ ਮੁਕਾਮਾਂ, ਕਿ ਇੱਥੇ ਹੀ ਮੁਕਾਮ ਰੱਬ ਦਾ ਘਰ ਬਣਿਆ ਹੋਇਆ, ਹੋਰ ਕਿਤੇ ਰੱਬ ਹੈ ਹੀ ਨਹੀਂ। ਤੇ ਮਹਾਰਾਜ ਉਹਨਾਂ ਨੂੰ ਇਹ ਯਕੀਨਨ ਤੌਰ ਤੇ ਦੱਸ ਰਹੇ ਨੇ ਕਿ ਰੱਬ ਸਾਰੀਆਂ ਥਾਵਾਂ ਦੇ ਵਿੱਚ ਹੈ। ਤੇ ਤੁਸੀਂ ਇੱਕੋ ਹੀ ਮਦੀਨੇ ਦੇ ਵਿੱਚ ਮੁਹੰਮਦ ਸਾਹਿਬ ਦੀ ਕਬਰ ਨੂੰ ਕਹੀ ਜਾਂਦੇ ਹੋ ਕਿ ਰੱਬ ਇੱਥੇ ਹੀ ਹੈ, ਇਸੇ ਕਬਰ ਦੇ ਵਿੱਚ ਹੈ। ਤੇ ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤਾ, ਮੁਕਾਮ ਕਰ ਘਰ ਬੈਸਣਾ। ਮਹਾਰਾਜ ਕਹਿੰਦੇ ਇਸੇ ਆਪਣੇ ਘਰ ਨੂੰ ਦੁਨੀਆਂ ਦੇ ਲੋਕਾਂ ਨੇ ਕਿ ਅਸੀਂ ਇਸੇ ਘਰ ਦੇ ਵਿੱਚ ਰਹਿਣਾ ਹੈ ਤੇ ਔਰ ਇਸ ਘਰ ਨੂੰ ਟਿਕਾਣਾ ਕਰਕੇ ਬੈਠ ਗਏ ਹਨ।
ਨਿਤ ਚੱਲਣ ਕੀ ਧੋਖ,
ਮਹਾਰਾਜ ਕਹਿੰਦੇ ਇਹ ਤਾਂ ਹਮੇਸ਼ਾ ਚੱਲਣ ਦੀ ਇੱਕ ਧੋਖ ਸ਼ੰਸਾ ਹੈ ਮਨ ਦੇ ਵਿੱਚ, ਇਹ ਸ਼ੰਕਾ ਪਿਆ ਹੋਇਆ, ਕਿਉਂਕਿ ਅੱਜ ਆਪਣੇ ਨਾਲ ਦੇ ਘਰ ਦੇ ਵਿੱਚ ਮੌਤ ਹੋਈ ਹੈ, ਉਸ ਦੇ ਘਰ ਦੇ ਵਿੱਚ ਕੀਰਨੇ ਪੈ ਰਹੇ ਨੇ, ਔਰ ਹਰ ਕੋਈ ਦੁਹਾਈ ਪਾਉਂਦਾ ਕਿ ਇਹ ਕਰਮ ਮਾੜਾ ਹੋਇਆ ਕਿ ਇਹ ਘਰ ਦੇ ਵਿੱਚ ਮੌਤ ਹੋ ਗਈ ਹੈ। ਪਰ ਆਪਣੇ ਘਰ ਦੇ ਅੰਦਰ ਝਾਤ ਮਾਰ ਕੇ ਦੇਖ ਕੇ ਜਿਹੜਾ ਦਿਨ ਅੱਜ ਗੁਆਂਢੀ ਦੇ ਘਰ ਦੇ ਵਿੱਚ ਹੈ ਉਹ ਦਿਨ ਕਿਤੇ ਸਾਡੇ ਤੇ ਵੀ ਆਉਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਭਾਈ ਮਰਦਾਨਾ ਜੀ ਨੂੰ ਇੱਕ ਸਵਾਲ ਕੀਤਾ ਕਿ ਭਾਈ ਮਰਦਾਨਿਆ ਤੇਰੀ ਉਮਰ ਕਿੰਨੀ ਹੈ ਜਾਂ ਸਾਡੀ ਕਿੰਨੀ ਕੁ ਉਮਰ ਹੈ ਕਿ ਕਿੰਨਾ ਕੁ ਚਿਰ ਹੋਰ ਜਿਉਂਦੇ ਰਹਿ ਸਕਦੇ ਹਾਂ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸਰੀਰ ਤਾਂ ਬਿਲਕੁਲ ਤੰਦਰੁਸਤ ਹੈ, ਅਜੇ ਜਵਾਨੀ ਦੀ ਉਮਰ ਹੈ, ਅਜੇ ਕਾਫੀ ਸਮਾਂ ਰਹਾਂਗੇ, ਕੋਈ 10-20 ਸਾਲ ਤਾਂ ਕੱਢ ਹੀ ਸਕਦੇ ਹਾਂ। ਸਾਨੂੰ ਵੀ ਇੰਝ ਹੀ ਪ੍ਰਤੀਤ ਹੁੰਦਾ ਜਦ ਸਰੀਰ ਤੰਦਰੁਸਤ ਹੋਣ, 10-20 ਸਾਲ ਦੀ ਤਾਂ ਬੁਨਿਆਦ ਬਣਾ ਕੇ ਬੈਠੀ ਜਾਂਦੇ ਹਾਂ। ਤੇ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਉੱਤਰ ਗਲਤ ਦਿੱਤਾ। ਭਾਈ ਬਾਲਾ ਜੀ ਨੂੰ ਕਹਿੰਦੇ ਬਾਲਿਆ ਤੂੰ ਦੱਸ ਕਿ ਕਿੰਨੀ ਕੁ ਉਮਰ ਹੈ। ਮਹਾਰਾਜ ਘੜੀ ਦਾ ਕੀ ਪਤਾ ਕਿ 1-2 ਘੜੀਆਂ ਜਾਂ ਅੱਜ ਦਾ ਦਿਨ ਤਾਂ ਹੋ ਸਕਦੀ ਹੈ। ਮਹਾਰਾਜ ਕਹਿੰਦੇ ਤੂੰ ਵੀ ਬਹੁਤ ਦੂਰ ਬੈਠਾ ਹੈ। ਹਮ ਆਦਮੀ ਹਾਂ ਇੱਕਦਮੀ ਮੁਹਲਤ ਮੁਹਤ ਨਾ ਜਾਣਾ। ਇੱਕ ਦਮ ਤੇ ਇੱਕ ਸਵਾਸ ਦੇ ਉੱਪਰ ਇਹ ਸਰੀਰ ਟਿਕਿਆ ਹੋਇਆ, ਪਤਾ ਨਹੀਂ ਇਹ ਅੰਦਰੋਂ ਜਿਹੜੀ ਬਿਆਨ ਵਸਿਆ ਸਭ ਜਾਨ ਗੁਦਾ ਪਾਨ ਹੀਏ ਪਾਨ, ਇਹ ਜਿਹੜੀਆਂ ਪੰਜ ਹਵਾਵਾਂ ਨੇ, ਜਦੋਂ ਨਾਭੀ ਦੀ ਹਵਾ ਜਿਹੜੀ ਉਹ ਖੁੱਲ ਗਈ ਸਾਰੀਆਂ ਹਵਾਂ ਦੇ ਨਾਲ ਮਿਲ ਜਾਣੀ ਹੈ ਤੇ ਆਵਾਜ਼ ਬੰਦ ਹੋ ਜਾਣੀ ਹੈ ਤੇ ਇਸ ਵੇਲੇ ਸਰੀਰ ਦਾ ਅੰਤ ਹੋ ਜਾਣਾ, ਪ੍ਰਾਰਬਧ ਖਤਮ ਹੋਣ ਦੀ ਦੇਰ। ਇੱਕ ਸਵਾਸ ਦਾ ਭਰੋਸਾ ਨਹੀਂ ਕਿ ਇਹ ਅੰਦਰ ਗਿਆ ਬਾਹਰ ਆਵੇ ਕਿ ਨਾ ਆਵੇ। ਮਤ ਕੇ ਜਾਪੈ ਸਾਹੋ ਆਵੈ ਕਿ ਨਾ ਆਵੈ ਰਾਮ। ਇੱਕ ਸਵਾਸ ਦਾ ਕੋਈ ਭਰੋਸਾ ਨਹੀਂ ਤੇ ਫਿਰ ਇੰਨੀ ਉਮਰ ਲੰਬੀ ਬਣਾ ਕਰਕੇ ਜਾਂ ਇੰਨੀ ਲੰਬੀ ਆਸ ਰੱਖ ਕਰਕੇ ਜਿਹੜਾ ਜੀਵ ਬੈਠਦਾ ਮਾਰੂ ਰਾਗ ਦੇ ਅੰਦਰ, ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਕੀ ਭਰੋਸਾ ਇਸ ਸਰੀਰ ਦਾ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਮਹਾਰਾਜ ਕਹਿੰਦੇ ਇਹ ਦੁਨੀਆਂ ਸਾਰੀ ਨਾਸਵੰਤ ਹੈ, ਕੋਈ ਇਸ ਸਥਾਨ ਤੇ ਰਹਿਣ ਵਾਲਾ ਨਹੀਂ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਕੁਝ ਨਜ਼ਰ ਆ ਰਿਹਾ ਇਹ ਵੀ ਨਾਸਵੰਤ ਹੈ। ਤੇ ਫਿਰ ਨਿਤ ਚੱਲਣਾ ਕੀ ਧੋਖ, ਹਮੇਸ਼ਾ ਹਰੇਕ ਨੂੰ ਚੱਲਣ ਦੀ ਸ਼ੰਸਾ ਹੈ ਕਿ ਇਹ ਅੱਜ ਵੀ ਸਰੀਰ ਗਿਆ ਤੇ ਕੱਲ ਵੀ ਗਿਆ। ਅਸਥਿਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਇਓ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੇ ਹੇ ਮੂਰਖ ਨਿਲਾਜ ਰੇ। ਕਿਉਂਕਿ ਇਸ ਨੂੰ ਸਥਿਰ ਨਹੀਂ ਮੰਨਿਆ ਗਿਆ, ਇਹ ਤਾਂ ਇੱਕ ਦਿਨ ਢਹਿ ਜਾਣਾ, ਜਿਵੇਂ ਰੇਤਾ ਦੀ ਕੰਧ ਹੋਵੇ ਬਾਰਿਸ਼ ਪੈਣ ਤੇ ਉਹ ਉਸੇ ਵੇਲੇ ਢਹਿ ਜਾਂਦੀ, ਉਸਦੀ ਕੋਈ ਮਨਿਆਦ ਥੋੜ੍ਹਾ ਹੈ। ਇਸੇ ਤਰ੍ਹਾਂ ਇਹ ਸਰੀਰ ਹੈ, ਜਦੋਂ ਕਾਲ ਰੂਪੀ ਬਾਰਿਸ਼ ਆ ਗਈ ਇਹ ਰੇਤਾ ਦੀ ਕੱਚੀ ਕੰਧ ਢਹਿ ਜਾਣੀ ਹੈ, ਕੋਈ ਭਰੋਸਾ ਨਹੀਂ ਇਸ ਦਾ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਮਲਾਣਿਓ ਨਿੱਤ ਚੱਲਣਾ ਕੀ ਧੋਖ, ਇਹ ਨਿੱਤ ਚੱਲਣ ਵਾਲਾ ਹੈ ਸੰਸਾਰ, ਇਹ ਇੱਕ ਸਾਰੀ ਸ਼ੰਸਾ ਸੰਸਾਰ ਦੇ ਲੋਕਾਂ ਨੂੰ ਬਣੀ ਹੋਈ ਹੈ। ਤੁਸੀਂ ਕਿਵੇਂ ਕਹਿੰਦੇ ਹੋ ਕਿ ਇਸੇ ਮੁਕਾਮ ਦੇ ਵਿੱਚ ਇਸੇ ਟਿਕਾਣੇ ਦੇ ਵਿੱਚ ਰੱਬ ਰਹਿੰਦਾ ਹੈ? ਮੁਕਾਮ ਤਾਂ ਹੀ ਜਾਣਿਆ ਜਾ ਸਕਦਾ, ਇਹ ਸਥਿਤੀ ਤਾਂ ਹੀ ਪਾਈ ਜਾ ਸਕਦੀ ਹੈ, ਜੇਕਰ ਇਹ ਸੰਸਾਰ ਦੇ ਲੋਕ ਸਦਾ ਵਾਸਤੇ ਨਿਸ਼ਚਲ ਰਹਿਣ ਵਾਲੇ ਹੋਣ। ਜੇ ਤਾਂ ਅੱਜ ਤੱਕ ਕੋਈ ਸੰਸਾਰ ਦੇ ਵਿੱਚ ਰਿਹਾ, ਰਾਜਾ ਮਹਾਰਾਜਾ ਬਾਦਸ਼ਾਹ ਜਾਂ ਕੋਈ ਗਰੀਬ ਕੰਗਾਲ, ਜਾਂ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਕੋਈ ਵਸਤੂ ਇਸ ਸੰਸਾਰ ਤੇ ਰਹੀ ਹੈ ਆਦ ਲੋਕ ਤੋਂ ਲੈ ਕਰਕੇ ਹੁਣ ਤੱਕ, ਫਿਰ ਤਾਂ ਕਹੀ ਜਾ ਸਕਦਾ ਕਿ ਮੁਕਾਮ ਤਾਂ ਪਰ ਜਾਣੀ ਹੈ, ਇਸ ਕਬਰ ਨੂੰ ਤਾਂ ਅਸੀਂ ਸਥਿਤੀ ਮੰਨ ਸਕਦੇ ਹਾਂ। ਤਾਂ ਟਿਕਾਣਾ ਮੰਨ ਸਕਦੇ ਹਾਂ ਕਿ ਇੱਥੇ ਮੁਹੰਮਦ ਸਾਹਿਬ ਬੈਠੇ ਨੇ। ਪਰ ਜਦੋਂ ਸੰਸਾਰ ਦੇ ਵਿੱਚ ਕੋਈ ਰਿਹਾ ਹੀ ਨਹੀਂ, ਸੰਸਾਰ ਦੀ ਮਰਿਆਦਾ ਹੀ ਐਸੀ ਬਣੀ ਹੋਈ ਹੈ, ਚੱਲਣ ਵਾਲੀ ਬਣੀ ਹੈ, ਤੇ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਇਹੀ ਮੁਕਾਮ ਟਿਕਾਣਾ ਹੈ ਅੱਲਾ ਦਾ? ਫਿਰ ਦੁਨੀਆਂ ਦੇ ਵਿੱਚ ਕਿਵੇਂ ਕੋਈ ਟਿਕਾਣਾ ਬਣਾ ਕੇ ਸਥਿਤੀ ਪ੍ਰਾਪਤ ਕਰ ਸਕਦਾ ਹੈ? ਮਹਾਰਾਜ ਕਹਿੰਦੇ ਐ ਦੁਨੀਆਂ ਦੇ ਲੋਗੋ, ਕਰ ਸਿੱਧਕ, ਭਰੋਸਾ ਕਰੋ ਪਰਮੇਸ਼ਰ ਤੇ, ਔਰ ਖਰਚ ਬੰਦ ਹੋ, ਪਰਮੇਸ਼ਰ ਦਾ ਨਾਮ ਸਿਮਰਨ ਕਰ ਲੋ, ਨਾਮ ਰੂਪੀ ਧਨ ਪਰਲੋਕ ਨੂੰ ਜਾਣ ਵਾਸਤੇ ਆਪਣੇ ਪੱਲੇ ਵਿੱਚ ਬੰਨ ਲਵੋ, ਹਮੇਸ਼ਾ ਵਾਸਤੇ ਆਪਣੀ ਸੁਰਤੀ ਨੂੰ ਸ਼ਬਦ ਦੇ ਸੁਮੇਲ ਦੇ ਨਾਲ ਮਿਲਾ ਕਰਕੇ ਨਾਮ ਦੇ ਵਿੱਚ ਲੱਗੇ ਰਹੋ। ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਾਲਕ ਦੇ ਨਾਮ ਨੂੰ ਹਮੇਸ਼ਾ ਯਾਦ ਰੱਖੋ, ਕਦੇ ਵੀ ਭੁੱਲਣਾ ਨਾ ਕਰੋ। ਮੌਤ ਨੂੰ ਹਮੇਸ਼ਾ ਯਾਦ ਰੱਖੋ, ਕਿਉਂਕਿ ਇਹ ਸਦਾ ਤੈਨੂੰ ਪਰਮੇਸ਼ਰ ਯਾਦ ਕਰਾਉਂਦੀ ਰਹੇਗੀ, ਰੱਬ ਯਾਦ ਆਉਂਦਾ ਰਹੇਗਾ। ਜਦ ਮੌਤ ਯਾਦ ਆ ਜਾਵੇ ਰੱਬ ਨੂੰ, ਜੀਵ ਨੂੰ ਰੱਬ ਯਾਦ ਆਉਂਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਰਲੋਕ ਨੂੰ ਜਾਣ ਵਾਸਤੇ ਨਾਮ ਦਾ ਧਨ ਪੱਲੇ ਬੰਨ ਲਓ, ਔਰ ਪਰਮੇਸ਼ਰ ਤੇ ਭਰੋਸਾ ਕਰ ਲਓ, ਸਦਾ ਵਾਸਤੇ ਨਾਮ ਦੇ ਵਿੱਚ ਆਪਣੀ ਲਿਵ ਲਗਾ ਕੇ ਰੱਖੋ। ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਨੇ। ਮਹਾਰਾਜ ਹੁਣ ਇਹ ਦ੍ਰਿਸ਼ਟਾਂਤ ਨੇ ਸਾਰੇ ਕਿ ਸਥਿਤੀ ਕਿਸ ਨੇ ਪਾਈ ਹੈ, ਕਿਸੇ ਨੇ ਨਹੀਂ ਪਾਈ। ਮਹਾਰਾਜ ਕਹਿੰਦੇ ਜੋਗੀ ਤਾਂ ਆਸਣ ਕਰ ਬਹਿ, ਜਿਹੜੇ ਜੋਗੀ ਲੋਕ ਨੇ ਉਹ ਤੇ ਗੁਫਾਵਾਂ ਦੇ ਵਿੱਚ ਜਾਂ ਇੱਕ ਛੋਟੀਆਂ ਮੱਟੀਆਂ ਬਣਾ ਕਰਕੇ ਉਹਨਾਂ ਦੇ ਵਿੱਚ ਵੜ ਕੇ ਬੈਠ ਗਏ। ਜੋਗ ਸਿੱਧ ਆਸਣ ਚੌਰਾਸੀ ਇਹ ਭੀ ਕਰ ਰਹੇ ਆ, ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹੇ ਆ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨ। ਮਹਾਰਾਜ ਕਹਿੰਦੇ ਸਭ ਤੋਂ ਸ਼੍ਰੋਮਣੀ ਕਰਮ ਇਹੀ ਹੈ। ਇਹ ਜਿਹੜੇ 84 ਸਿੱਧ ਜੋਗੀ ਹੋਏ ਨੇ, ਇਹ ਤਾਂ ਆਪਣੀ ਸਿੱਧੀ ਦੀ ਪ੍ਰਾਪਤੀ ਵਾਸਤੇ 84 ਆਸਣ ਪਦਮ ਆਸਣ ਤੋਂ ਲੈ ਕੇ ਪ੍ਰਾਣਾਯਾਮ ਤੱਕ ਗੁਫਾਵਾਂ ਦੇ ਅੰਦਰ ਵੜ ਕੇ ਬੈਠ ਕੇ ਕਰਦੇ ਰਹੇ। ਜਿਹੜੇ ਤੁਹਾਡੇ ਵਰਗੇ ਮੁੱਲਾਂ ਲੋਕ ਨੇ, ਉਹ ਮਸੀਤਾਂ ਦੇ ਅੰਦਰ ਵੜ ਕੇ ਅੱਲਾ ਦੀ ਬਾਰਗਾ ਬੰਦਗੀ ਕਰਦੇ ਰਹੇ।
ਪੰਡਿਤ ਵਖਾਣ ਹੈ ਪੋਥੀਆਂ,
ਜਿਹੜੇ ਪੰਡਿਤ ਜਨ ਸਨ ਉਹ ਮੰਦਰਾਂ ਦੇ ਵਿੱਚ ਬੈਠ ਕਰਕੇ ਵੇਦਾਂ ਦੀਆਂ ਪੋਥੀਆਂ ਖੋਲ ਕਰਕੇ, ਸਿਮਰਤੀਆਂ ਸ਼ਾਸਤਰਾਂ ਦੀਆਂ ਪੋਥੀਆਂ ਖੋਲ ਕਰਕੇ ਤਿਨ੍ਹਾਂ ਦਾ ਵਿਖਿਆਨ ਕਰਦੇ ਰਹੇ।
ਦੇਵ ਸਥਾਨ,
ਜਿਹੜੇ ਸਿੱਧ ਲੋਕ ਸਨ, ਦੇਵ ਸਥਾਨ ਦੇਵਤਿਆਂ ਦਾ ਸਥਾਨ ਮੰਨਿਆ, ਕੈਲਾਸ਼ ਪਰਬਤ ਜਾਂ ਸੁਮੇਰ ਪਰਬਤ, ਇਹਨਾਂ ਸਥਾਨਾਂ ਦੇ ਉੱਪਰ ਚੜ੍ਹ ਕੇ ਬੈਠ ਗਏ, ਜਿੱਥੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੋਰਖਨਾਥ ਵਰਗੇ 84 ਸਿੱਧ ਗੋਪੀ ਚੰਦ ਵਰਗਿਆਂ ਨੂੰ ਉਪਦੇਸ਼ ਦੇ ਕਰਕੇ ਮਾਤ ਲੋਕ ਤੇ ਲਿਆਂਦਾ। ਫਿਰ ਜਿੰਨੇ ਸੁਰ 33 ਕਰੋੜ ਦੇਵਤਾ ਹੈ, ਸਿੱਧ 84 ਸਿੱਧ ਨੇ, ਸੁਰ ਸਿੱਧ ਗਣ ਗੰਧਰਵ, ਫਿਰ ਜਿਹੜੇ ਗਣ ਇਹ ਸਾਰੇ ਸਵਰਗ ਦੇ ਜਿਹੜੇ ਮੁਨੀ ਜਨ ਮੰਨੇ ਗਏ ਨੇ, ਗੰਧਰਵ ਹਾ ਹਾ ਹੂ ਹੂ ਰਾਗੀ ਇਹ ਦੇਵਤਿਆਂ ਦੇ, ਇਸੇ ਤਰ੍ਹਾਂ ਮੁਨੀ ਜਨ ਜਿਹੜੇ ਜਨ ਹਨੂਮਾਨ ਵਰਗੇ ਦਾਸਾ ਭਾਵ ਨੂੰ ਕਮਾਉਣ ਵਾਲੇ, ਐਸੇ ਸੇਵਕ ਸਾਰੇ ਹੀ
ਸੇਖ ਪੀਰ ਸਲਾਰ,
ਉੱਚੀ ਜਾਤੀ ਮੁਸਲਮਾਨਾਂ ਦੀ ਮੰਨੀ ਗਈ ਹੈ ਸੇਖ, ਔਰ ਇਹ ਸੇਖ ਫਿਰ ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਪੀਰ, ਫਿਰ ਸਲਾਰ ਜਾਤੀ ਦੇ ਜਿਨ੍ਹਾਂ ਨੂੰ ਸਰਦਾਰ ਕਿਹਾ ਜਾਂਦਾ ਹੈ।
ਦਰ ਕੂਚ ਕੂਚਾ ਕਰ ਗਏ,
ਸਤਿਗੁਰੂ ਮਹਾਰਾਜ ਕਹਿੰਦੇ ਐ ਸਤ ਸੰਗੀ ਜਨੋ, ਦੱਸੋ ਇਹਨਾਂ ਦੇ ਵਿੱਚੋਂ ਕੋਈ ਸਥਿਰ ਰਿਹਾ? 33 ਕਰੋੜ ਦੇਵਤਾ ਉਹ ਵੀ ਇੱਥੋਂ ਚੱਲਿਆ ਗਿਆ, 84 ਸਿੱਧ ਉਹ ਵੀ ਚਲੇ ਗਏ, ਮੁਨੀ ਜਨ ਚਲੇ ਗਏ, ਹਾ ਹਾ ਹੂ ਹੂ ਗੰਧਰਵ ਰਾਗੀ ਉਹ ਵੀ ਚਲੇ ਗਏ, ਫਿਰ ਸੇਖ ਜਾਤੀ ਵਾਲੇ ਚਲੇ ਗਏ, ਸਲਾਰ ਜਿਹੜੇ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਸਨ ਉਹ ਵੀ ਚਲੇ ਗਏ, ਦਰ ਕੂਚ ਕੂਚਾ ਕਰ ਗਏ, ਆਪਣੇ ਦਰ ਨੂੰ ਆਪਣੇ ਘਰ ਨੂੰ ਛੱਡ ਕਰਕੇ ਹਮੇਸ਼ਾ ਵਾਸਤੇ ਸਾਰਿਆਂ ਨੂੰ ਚੱਲਣ ਦੀ ਸ਼ੰਕਾ ਰਹੀ ਔਰ ਗਏ। ਜਿਹੜੇ ਹੋਰ ਵੀ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਆਉਣਗੇ, ਚਾਹੇ ਸੇਖ ਜਾਤੀ ਦੇ ਹੋਣ, ਸਲਾਰ ਹੋਣ, ਸਿੱਧ ਹੋਣ, ਮੁਨੀ ਜਨ ਹੋਣ, ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਗੇ।
ਸੁਲਤਾਨ ਖਾਨ ਮਲੂਕ ਉਮਰੇ,
ਫਿਰ ਸੁਲਤਾਨ ਜਿਹੜੇ ਬਾਦਸ਼ਾਹ ਸਨ, ਖਾਨ ਜਿਹੜੀ ਮੁਸਲਮਾਨਾਂ ਦੀ ਵੱਡੀ ਬਹਾਦਰ ਜਾਤ ਹੈ, ਉਹ ਵੀ ਚਲੀ ਗਈ। ਸੁਲਤਾਨ, ਸੁਲਤਾਨ ਖਾਨ, ਫਿਰ ਮਲੂਕ ਉਮਰੇ, ਮਲੂਕ ਜਾਤੀ ਉਹ ਹੁੰਦੀ ਹੈ ਜਿਹੜੇ ਬੜੇ ਕੋਮਲ ਅੰਗਾਂ ਵਾਲੇ ਹੋਣ ਔਰ ਕੋਈ ਕਰਮ ਨਾ ਕਰਦੇ ਹੋਣ। ਫਿਰ ਉਮਰੇ ਜਿਹੜੀਆਂ ਉਮਰਾਵ ਜਿਨ੍ਹਾਂ ਨੂੰ ਪਦਵੀਆਂ ਮਿਲੀਆਂ ਹੋਣ, ਉੱਚੇ ਉੱਚੇ ਮਰਤਬੇ ਹਾਸਲ ਹੋਏ ਹੋਣ, ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਸਾਰੇ ਇਸ ਸੰਸਾਰ ਨੂੰ ਕੂਚ ਕਰਕੇ ਭਾਵ ਛੱਡ ਕੇ, ਇਸ ਸੰਸਾਰ ਨੂੰ ਨਾਸਵੰਤ ਸਮਝ ਕਰਕੇ ਆਪਣਾ ਸਰੀਰ ਵੀ ਨਾਸਵੰਤ ਕਰਕੇ ਚਲੇ ਗਏ। ਮਹਾਰਾਜ ਕਹਿੰਦੇ ਐ ਪਿਆਰਿਓ, ਚਾਹੇ ਕੋਈ ਘੜੀ ਨੂੰ ਚਲਿਆ ਜਾਵੇ, ਚਾਹੇ ਕੋਈ ਅੱਧੀ ਘੜੀ ਨੂੰ ਚਲਿਆ ਜਾਵੇ, ਹਰੇਕ ਨੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੈ।
ਸਮਝ ਤੂੰ ਤੇ ਪਹੁੰਚ,
ਔਰ ਤੂੰ ਇਹ ਸਮਝ ਲੈ ਆਪਣੇ ਦਿਲ ਦੇ ਵਿੱਚ ਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘੜੈ ਤਿੰਨ ਚੀਜ਼ੈ, ਕਾਲ ਅਹੇਰੀ ਫਿਰੈ ਬਧਕ ਜਿਉ ਕਹੋ ਕਮਨ ਵਿਧ ਕੀਜੈ। ਇੱਕ ਛਿਨ ਛਿਨ ਦੀ ਸੰਗਿਆ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ, ਔਰ ਇੱਕ ਘੜੀ ਦੇ ਵਿੱਚ ਸਮਝ ਕੇ ਪਤਾ ਨਹੀਂ ਤੇਰੀ ਵੀ ਮੌਤ ਕਿਨਾਰੇ ਤੇ ਬੈਠੀ ਹੈ। ਕਹਿੰਦੇ ਬੰਦਾ ਹੁਣੇ ਚੰਗਾ ਸੀ, ਪਤਾ ਨਹੀਂ ਕੀ ਹੋਇਆ, ਕੋਈ ਕਹਿੰਦਾ ਅਟੈਕ ਹੋ ਗਿਆ, ਕੋਈ ਕਹਿੰਦਾ ਦੌਰਾ ਪੈ ਗਿਆ, ਕੋਈ ਕਹਿੰਦਾ ਇਸ ਨੂੰ ਕੈਂਸਰ ਹੋ ਗਈ, ਕੋਈ ਕਹਿੰਦਾ ਨਾੜੀ ਬਲੌਕ ਹੋ ਗਈ, ਪਤਾ ਨਹੀਂ ਕਿਉਂ ਨਹੀਂ ਪਤਾ, ਕਿਉਂਕਿ ਕਾਲ ਅਹੇਰੀ ਫਿਰਿਆ ਬਧਕ ਜਿਉ ਕਹੋ ਕਮਨ ਵਿਧ ਕੀਜੈ। ਭਗਤ ਕਬੀਰ ਜੀ ਕਹਿੰਦੇ ਦੱਸੋ ਖਾਂ, ਇਸ ਤੋਂ ਬਚਣ ਦਾ ਕਿਸੇ ਦੇ ਕੋਲੇ ਅੱਜ ਤੱਕ ਯਤਨ ਹੋਇਆ? ਜਿਹੜੀ ਇਹ ਮੌਤ ਹੈ, ਇਹ ਤਾਂ ਸ਼ਿਕਾਰਨ ਬਣ ਕੇ ਤੇਰੇ ਪਿੱਛੇ ਪੜੀ ਹੋਈ ਹੈ, ਔਰ ਇਹ ਹੁਕਮ ਉਡੀਕਦੀ ਹੈ ਕਦੋਂ ਮਾਲਕ ਦਾ ਹੁਕਮ ਹੋਵੇ, ਔਰ ਕਦੋਂ ਮਾਲਕ ਮੇਰੇ ਅੱਸੀ ਖੋਲੇ, ਸੰਗਲ ਖੋਲੇ, ਤੇ ਮੈਂ ਇਸ ਨੂੰ ਹੜੱਪ ਕਰ ਲਵਾਂ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਾਂ ਨਸ਼ੀਜੈ। ਤੇਰੀ ਉਮਰ ਇੱਕ ਇੱਕ ਕਾਲ ਦੀ, ਇੱਕ ਇੱਕ ਛਿਨ ਛਿਨ ਦੀ ਸੰਗਿਆ ਕਰਕੇ ਘਟਦੀ ਪਈ ਹੈ। ਮਹਾਰਾਜ ਕਹਿੰਦੇ ਇਹ ਘੜੀ ਕੇ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪਹੁੰਚ, ਆਪਣੇ ਦਿਲ ਵਿੱਚ ਸਮਝ ਲੈ ਕਿ ਇਹ ਮੌਤ ਤੇਰੇ ਪਾਸ ਵੀ ਆ ਰਹੀ ਹੈ, ਹੁਣ ਤੇਰੇ ਤੋਂ ਦੂਰ ਨਹੀਂ ਹੈ। ਫਿਰ ਜਿਹੜਾ ਸ਼ਬਦਾਹ ਮਾਹੇ ਵਖਾਣੀ ਹੈ, ਵੇਦ ਸ਼ਾਸਤਰਾਂ ਦੀਆਂ ਉਕਤੀਆਂ ਜੁਕਤੀਆਂ ਪੰਕਤੀਆਂ ਦੇ ਵਿੱਚ ਜਿਹੜੇ ਇਹ ਸ਼ਬਦ ਆਏ ਨੇ, ਉਹਨਾਂ ਦੇ ਵਿੱਚ ਜੇ ਕਹਿ ਕਹਿ ਕੇ ਇਹਨਾਂ ਨੂੰ ਕਹਿੰਦੇ ਰਹੀਏ, ਵਖਾਣ ਕਰਦੇ ਰਹੀਏ। ਸ਼ਬਦ ਨਾਮ ਦਿਨ ਦਾ ਹੁੰਦਾ, ਦਾਹ ਨਾਮ ਰਾਤ ਦਾ ਹੁੰਦਾ ਹੈ। ਕਹਿੰਦੇ ਰਾਤ ਦਿਨ ਲੱਗ ਕਰਕੇ ਜੇ ਇਹਨਾਂ ਪੋਥੀਆਂ ਦਾ ਵਿਖਿਆਣ ਵੀ ਹੁੰਦਾ ਰਹੇ, ਪਰ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਆਪਣੇ ਚਿੱਤ ਦੇ ਅੰਦਰ ਕੋਈ ਵਿਰਲਾ ਹੀ ਸਮਝਦਾ ਹੈ ਇਸ ਗੱਲ ਨੂੰ ਕਿ ਇਹ ਮੌਤ ਆਉਣ ਵਾਲੀ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾ। ਕਿਸੇ ਨੂੰ ਸਮਝ ਆਈ ਹੈ ਕਿ ਇਹ ਮੌਤ ਮੇਰੇ ਤੇ ਵੀ ਆਉਣੀ ਹੈ?
ਨਾਨਕ ਵਖਾਣ ਬੇਨਤੀ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸਾਡੀ ਤਾਂ ਇੱਕੋ ਹੀ ਪਰਮੇਸ਼ਰ ਅੱਗੇ ਜੋਦੜੀ ਹੈ,
ਜਲ ਤਲ ਮਹੀਲ ਸੋਏ।
ਜੋ ਉਹ ਪਰਮੇਸ਼ਰ ਜਲਾਂ ਦੇ ਵਿੱਚ ਵੀ ਹੈ, ਥਲ ਖੁਸ਼ਕ ਥਾਵਾਂ ਦੇ ਵਿੱਚ ਵੀ ਹੈ, ਮਹੀ ਧਰਤੀ ਵਿੱਚ ਵੀ ਹੈ, ਅਲ ਆਕਾਸ਼ ਵਿੱਚ ਵੀ ਪਰਿਪੂਰਨ ਹੈ।
ਅੱਲਾਹ ਅਲਖ ਅਗਮ ਕਾਦਰ।
ਅੱਲਾਹ ਪਵਿੱਤਰ ਹੈ ਔਰ ਅਲਖ, ਆਪਣੀ ਇਹ ਲੱਖਣਾ ਬੁੱਧੀ ਤੋਂ ਪਰੇ ਹੋ ਕਰਕੇ ਜਾਣਿਆ ਨਹੀਂ ਜਾ ਸਕਦਾ, ਐਸਾ ਉਹ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਹੈ। ਅੱਲਾਹ ਅਲਖ ਅਗਮ ਹੈ, ਫਿਰ ਉਹ ਅਗਮ ਗਮਤਾ ਤੋਂ ਰਹਿਤ ਹੈ, ਕਿਸੇ ਨੂੰ ਉਸ ਦਾ ਕੋਈ ਸ਼ੋਕ ਨਹੀਂ ਹੈ, ਚਾਹੇ ਉਹ ਬਾਲਪਨ ਦੇ ਵਿੱਚ ਲੈ ਜਾਵੇ, ਚਾਹੇ ਬੁਢੇਪੇ ਵਿੱਚ ਲੈ ਜਾਏ, ਚਾਹੇ ਜਵਾਨੀ ਦੇ ਵਿੱਚ ਲੈ ਜਾਏ, ਉਸ ਨੂੰ ਗਮਤਾ ਕਸਦੀ ਹੈ। ਹਰੀ ਨਹੀਂ ਨਹਿ ਡੱਡਰੀ ਪੱਕੀ ਵੱਢਣ ਹਾਰ, ਉਹ ਜ਼ਿਮੀਦਾਰ ਆਪਣੀ ਫਸਲ ਬੁੰਦਾ ਹੈ, ਚਾਹੇ ਉਹ ਉੱਗਦੀ ਉਸ ਨੂੰ ਕੱਟ ਲਵੇ, ਚਾਹੇ ਲਹਿਰਾਉਂਦੀ ਕੱਟ ਲਵੇ, ਚਾਹੇ ਪਕਾ ਕੇ ਉਸ ਤੋਂ ਦਮੜੇ ਕਮਾ ਲਵੇ, ਉਹ ਮਾਲਕ ਦੀ ਆਪਣੀ ਮੌਜ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਜਿਸ ਵਿੱਚੋਂ ਮਰਜ਼ੀ ਲੈ ਜਾਵੇ ਉਸ ਨੂੰ ਕਸ ਦੀ ਗਮਤਾ ਹੈ, ਆਪਣੀ ਉਸ ਦੀ ਫੌਜ ਹੈ, ਆਪਣੀ ਫਸਲ ਹੈ। ਦੋਸ਼ ਨਾ ਦੇ ਆਓ ਰਾਹੇ ਨੂੰ, ਕਾਹਦਾ ਦੋਸ਼ ਦੇਵਾਂਗੇ ਜਦ ਉਸ ਦੀ ਆਪਣੀ ਬਣਾਈ ਹੋਈ ਪ੍ਰਕਿਰਤੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਅੱਲਾਹੋ ਅਗ ਅਲਖ ਅਗਮ, ਗਮਤਾ ਤੋਂ ਰਹਿਤ ਹੈ।
ਕਾਦਰ ਕਰਨਹਾਰ ਕਰੀਮ,
ਫਿਰ ਕਾਦਰ ਸਾਰਿਆਂ ਨੂੰ ਕਰਨ ਵਾਲਾ, ਸ਼ਕਤੀ ਰੱਖਣ ਵਾਲਾ ਉਹ ਪਰਮੇਸ਼ਰ ਹੈ। ਕਰੀਮ ਸਾਰਿਆਂ ਤੇ ਦਿਆਲਤਾ ਵੀ ਕਰਨ ਵਾਲਾ ਹੈ।
ਆਵਣ ਜਾਵਣੀ,
ਸਾਰੀ ਇਹ ਦੁਨੀਆਂ ਆਉਣ ਜਾਣ ਵਾਲੀ ਹੈ, ਕੋਈ ਟਿਕਣ ਵਾਲਾ ਨਹੀਂ ਹੈ।
ਮੁਕਾਮ ਏਕ ਰਹੀਮ,
ਪਰ ਇੱਕ ਟਿਕਾਣਾ ਮੁਕਾਮ ਰਹਿਣ ਵਾਲਾ ਉਹ ਰਹੀਮ ਪਰਮੇਸ਼ਰ ਆਪ ਹੈ, ਉਹੀ ਇਸ ਸੰਸਾਰ ਤੇ ਸਥਿਤੀ ਪ੍ਰਾਪਤ ਕਰ ਸਕਦਾ ਹੈ। ਨਦੀ ਵਹਿੰਦੀ ਆਉਂਦੀ ਹੈ, ਪਿੱਛਿਓਂ ਵੀ ਭਰੀ ਪ੍ਰਤੀਤ ਹੁੰਦੀ ਹੈ, ਸਾਹਮਣੋਂ ਦੇਖਦੇ ਹਾਂ ਤਾਂ ਵੀ ਭਰੀ ਹੋਈ ਹੈ, ਅੱਗਿਓਂ ਦੇਖੀਏ ਉਹ ਵੀ ਭਰੀ ਹੈ, ਪਰ ਨਦੀ ਦੇ ਪਾਣੀ ਦੇ ਵਿੱਚ ਜੇ ਇੱਕ ਵਾਰੀ ਹੱਥ ਪਾ ਕੇ ਬਾਹਰ ਕੱਢ ਲਈਏ, ਦੁਬਾਰਾ ਉਸ ਪਾਣੀ ਵਿੱਚ ਨਹੀਂ ਪੈਂਦਾ। ਦੇਖਣ ਵਾਲੇ ਨੂੰ ਕੀ ਲੱਗਦਾ ਕਿ ਪਾਣੀ ਤਾਂ ਉਹੀ ਹੈ? ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ, ਵੇਖਣ ਨੂੰ ਇਵੇਂ ਲੱਗਦਾ ਕਿ ਇਹ ਸੰਸਾਰ ਭਰਿਆ ਹੀ ਪਿਆ, ਇਹ ਕਦੇ ਨਾਸ਼ ਹੋਣ ਵਾਲਾ ਨਹੀਂ ਹੈ, ਇਹ ਦੁਨੀਆਂ ਤਾਂ ਉਸੇ ਤਰ੍ਹਾਂ ਹੈ। ਪਰ ਦੇਖੋ ਫਰੀਦਾ ਕਿੱਥੇ ਤੁਹਾਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਜਿਨ੍ਹਾਂ ਨੇ ਤੈਨੂੰ ਜਣਿਆ ਜਨਮ ਦਿੱਤਾ, ਉਹ ਤੇਰੇ ਪਾਸੋਂ ਹੀ ਉੱਠ ਕੇ ਚਲੇ ਗਏ, ਉਹ ਕਿੱਥੇ ਨੇ? ਤੇਰੇ ਪਾਸ ਹੈ ਕੋਈ ਉਹਨਾਂ ਦੇ ਵਿੱਚ? ਸਾਨੂੰ ਕੋਈ ਦਾਦਿਆਂ ਪੜਦਾਦਿਆਂ ਤੱਕ ਨਾਮ ਯਾਦ ਹੋਵੇਗਾ? ਕਿਸ ਨੂੰ ਨੱਕੜ ਦਾਦੇ ਰੱਕੜ ਦਾਦੇ ਦਾ ਨਾਮ ਯਾਦ ਹੈ? ਕਿਸੇ ਨੂੰ ਕੋਈ ਯਾਦ ਨਹੀਂ ਹੋਵੇਗਾ। ਉਹਨਾਂ ਨੇ ਕੀ ਕਰਮ ਕੀਤਾ ਸਾਡੇ ਵਾਸਤੇ, ਉਹ ਵੀ ਯਾਦ ਨਹੀਂ ਹੈ। ਅਸੀਂ ਕਿਸ ਵਾਸਤੇ ਕਰਦੇ ਹਾਂ? ਟੁੱਟ ਟੁੱਟ ਮਰਦੇ ਹਾਂ, ਆਪਣੇ ਬੱਚਿਆਂ ਦੀ ਪ੍ਰਤਪਾਲਣਾ ਵਾਸਤੇ ਧਨ ਜੋੜਦੇ ਹਾਂ, ਔਰ ਲੋਭ ਲਾਲਸਾ ਦੇ ਵਿੱਚ ਆ ਕਰਕੇ ਆਪਣਾ ਜੀਵਨ ਵਿਅਰਥ ਗਵਾ ਰਹੇ ਹਾਂ। ਜਿਹੜਾ ਸਾਡੇ ਵੱਡੇ ਸਾਡੇ ਲਈ ਕਰ ਗਏ, ਅਸੀਂ ਉਹਨਾਂ ਵਾਸਤੇ ਕੀ ਕਰ ਦਿੱਤਾ? ਕਿੰਨੀਆਂ ਕੁ ਅਰਦਾਸਾਂ ਕੀਤੀਆਂ, ਕਿੰਨਾ ਕੁ ਉਹਨਾਂ ਵਾਸਤੇ ਬਾਣੀ ਪੜ੍ਹ ਕੇ ਅਰਦਾਸ ਕੀਤੀ ਹੈ, ਮਾਲਕ ਉਹਨਾਂ ਦੀ ਭੁੱਲਾਂ ਬਖਸ਼ਾ ਲਈ, ਆਪਣੇ ਚਰਨਾਂ 'ਚ ਨਿਵਾਸ ਦੇਵੀ। ਆਪਣੇ ਪਿਤਾ ਦਾਦੇ ਦੀ ਅਰਦਾਸ ਕਰਦੇ ਹਾਂ, ਕਦੀ ਨੱਕੜ ਦਾਦੇ ਦੀ ਵੀ ਕਿਸੇ ਨੇ ਕੀਤੀ ਹੈ? ਅਖੰਡ ਪਾਠ ਸਾਹਿਬ ਕਰਾਇਆ ਜਾਂ ਸਹਿਜ ਪਾਠ ਕੀਤਾ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹੀ ਇੱਕ ਪਰਮੇਸ਼ਰ ਦਾ ਇਸ ਸੰਸਾਰ ਦੇ ਵਿੱਚ ਰਹਿਣ ਵਾਲਾ ਸਥਾਨ ਹੈ, ਬਾਕੀ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ। ਮਹਾਰਾਜ ਕਹਿੰਦੇ ਮੁਕਾਮ ਤਾਂ ਉਸੇ ਨੂੰ ਹੀ ਆਖਿਆ ਜਾ ਸਕਦਾ, ਇਸ ਟਿਕਾਣਾ ਉਸੇ ਦਾ ਹੀ ਕਿਹਾ ਜਾ ਸਕਦਾ ਹੈ, ਜਿਸ ਦੇ ਸਿਰ ਦੇ ਉੱਪਰ ਲੇਖ ਨਾ ਹੋਵੇ। ਪਰ ਹੁਣ ਜਿੰਨੇ ਇਸ ਸੰਸਾਰ ਦੇ ਵਿੱਚ ਆਏ ਆ, ਅੰਡਜ ਜੇਰਜ ਸੇਤਜ ਉਤਪੁਜ, ਇਹ ਜਿਹੜੀਆਂ ਚਾਰ ਖਾਣੀਆਂ ਨੇ, ਸਾਰਿਆਂ ਦੇ ਸਿਰ ਦੇ ਉੱਪਰ ਲੇਖ ਨੇ। ਹੁਣ ਇਹ ਜਿਸ ਦੇ ਸਿਰ ਦੇ ਉੱਪਰ ਲੇਖ ਹੈ, ਉਹ ਕਿਸੇ ਕਰਮ ਦੀ ਗਤੀ ਦੇ ਵਿੱਚ ਬੱਝਾ ਹੋਇਆ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਸਨੂੰ ਇਹ ਗਤੀ ਆਪਣੀ ਮਰਿਆਦਾ ਭੋਗਣੀ ਪੈਣੀ, ਕਰਮ ਭੋਗਣਾ ਪੈਣਾ, ਫਿਰ ਉਹ ਛੱਡ ਕੇ ਕਿਵੇਂ ਚੱਲਿਆ ਜਾਵੇਗਾ, ਔਰ ਉਹ ਟਿਕਾਣਾ ਵੀ ਕਿਵੇਂ ਇੱਥੇ ਕਰ ਸਕਦਾ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਦੇ ਸਿਰ ਦੇ ਉੱਪਰ ਲੇਖ ਨਾ ਹੋਵੇ, ਉਹ ਇੱਥੇ ਰਹਿ ਸਕਦਾ ਹੈ। ਪਰ ਸਾਰਿਆਂ ਦੇ ਸਿਰ ਦੇ ਉੱਪਰ ਲੇਖ ਹੈ, ਜਿਨ ਇਹ ਲਿਖੇ ਤਿਸ ਸਿਰ ਨਾ ਹੈ, ਜਿਵ ਫਰਮਾਏ ਤਿਵ ਤਿਵ ਪਾਹੇ। ਮਹਾਰਾਜ ਕਹਿੰਦੇ ਇਹ ਜੀਵ ਉਸੇ ਤਰ੍ਹਾਂ ਹੀ ਕਰਦਾ ਜਿਵੇਂ ਉਹ ਮਾਲਕ ਦਾ ਹੁਕਮ ਹੁੰਦਾ। ਤੇ ਜਿਹੜੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੀ ਬੰਦਗੀ ਕਰਕੇ ਸ਼ਕਤੀ ਤਾਂ ਹਾਸਲ ਕਰ ਗਏ, ਪਰ ਮਾਲਕ ਦੇ ਉਹ ਦਰਸ਼ਨ ਪ੍ਰਤੱਖ ਨਹੀਂ ਕਰ ਸਕਦੇ। ਮਾਲਕ ਦੇ ਹੁਕਮ ਦੇ ਵਿੱਚ ਇਹ ਸ੍ਰਿਸ਼ਟੀ ਦੀ ਪੈਦਾਇਸ਼ ਤਾਂ ਕਰ ਸਕਦੇ ਨੇ, ਉਹਨਾਂ ਨੂੰ ਅਨਾਜ ਤਾਂ ਦੇ ਸਕਦੇ ਨੇ, ਲਾਇਤਾਂ ਤਾਂ ਕਰ ਸਕਦੇ ਨੇ, ਪਰ ਆਪੋ ਉਹ ਵੀ ਕੁਝ ਨਹੀਂ ਕਰ ਸਕਦੇ। ਜੇ ਉਹ ਮਾਲਕ ਦਾ ਹੁਕਮ ਹੋਵੇ ਤਾਂ ਹੀ ਉਹ ਪ੍ਰਤਪਾਲਣਾ ਕਰ ਸਕਦੇ ਨੇ, ਜਨਮ ਦੇ ਸਕਦੇ ਨੇ ਔਰ ਲੈਤਾ ਕਰ ਸਕਦੇ ਨੇ। ਪਰ ਉਹਨਾਂ ਦੇ ਮਸਤਕ ਦੇ ਉੱਪਰ ਵੀ ਲੇਖ ਹੈ, ਕੋਟ ਬ੍ਰਹਮੇ ਸਾਜਣ ਲਾਇਕ, ਕਰੋੜਾਂ ਹੀ ਬ੍ਰਹਮੇ ਨੇ। ਇੱਕ ਤਾਂ ਬ੍ਰਹਮਾ ਨਹੀਂ ਹੋ ਸਕਦਾ ਜਿਸਨੇ ਸ੍ਰਿਸ਼ਟੀ ਪੈਦਾ ਕੀਤੀ, ਉਹ ਵੀ ਜਨਮਦਾ ਤੇ ਮਰਦਾ ਰਹਿੰਦਾ ਹੈ। ਸ਼ਿਵ ਜੀ ਵੀ ਅਨੇਕਾਂ ਹੀ ਨੇ, ਵਿਸ਼ਨੂੰ ਵੀ ਅਨੇਕਾਂ ਹੀ ਹੋਏ ਨੇ, ਪਰ ਪਰਮੇਸ਼ਰ ਤਾਂ ਇੱਕ ਹੀ ਹੈ। ਜਿਸਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਸਦੇ ਸਿਰ ਦੇ ਉੱਪਰ ਲੇਖ ਨਹੀਂ ਹੈ, ਇਸ ਵਾਸਤੇ ਉਸਦਾ ਮੇਰੇ ਕੋਲ ਮੁਕਾਮ ਹੈ ਇਸ ਸੰਸਾਰ ਦੇ ਉੱਪਰ।
ਅਸਮਾਨ ਧਰਤੀ ਚੱਲ ਸੀ,
ਫਿਰ ਜੇ ਤੁਸੀਂ ਕਹੋ ਕਿ ਇਹ ਧਰਤੀ ਰਹਿ ਸਕਦੀ ਹੈ, ਅਸਮਾਨ ਰਹਿ ਸਕਦਾ ਹੈ, ਮਹਾਰਾਜ ਕਹਿੰਦੇ ਇਹ ਵੀ ਚੱਲਣ ਵਾਲੇ ਨੇ, ਇਹ ਵੀ ਰਹਿਣ ਵਾਲੇ ਨੇ। ਬਿਨ ਥੰਮਾ ਗਗਨ ਰਹਾਇਆ, ਪਰਮੇਸ਼ਰ ਨੇ ਜਿਹੜਾ ਆਕਾਸ਼ ਬਿਨਾਂ ਥੰਮਾ ਤੋਂ ਖੜਾ ਕੀਤਾ ਹੈ, ਉਹ ਵੀ ਪਰਮੇਸ਼ਰ ਦੇ ਪੈ ਵਿੱਚ ਹੈ, ਉਸਦੇ ਮਸਤਕ ਦੇ ਉੱਪਰ ਵੀ ਲੇਖ ਹੈ, ਤਾਂ ਕਰਕੇ ਉਹ ਖੜਾ ਹੈ। ਇਸ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਇਸ ਸੰਸਾਰ ਦੇ ਵਿੱਚ ਟਿਕਾਣਾ ਹੈ, ਮੁਕਾਮ ਹੈ।
ਦਿਨ ਰਾਵ ਚੱਲੇ ਨਿਸ ਸੱਸ ਚੱਲੇ,
ਦਿਨੇ ਤਾਂ ਇਹ ਸੂਰਜ ਚੱਲਦਾ ਹੈ, ਰਾਤ ਨੂੰ ਚੰਦਰਮਾ ਚੱਲਦਾ ਹੈ, ਇਸੇ ਤਰ੍ਹਾਂ ਧਰਤੀ ਵੀ ਚੱਲ ਰਹੀ ਹੈ।
ਤਾਰਿਕਾ ਲੱਖ ਪਲੋਏ,
ਫਿਰ ਜਿਹੜੇ ਲੱਖਾਂ ਹੀ ਤਾਰੇ ਸਾਨੂੰ ਰਾਤ ਨੂੰ ਆਕਾਸ਼ ਦੇ ਵਿੱਚ ਚਮਕ ਚਮਕਾਉਂਦੇ ਪ੍ਰਤੀਤ ਹੁੰਦੇ ਨੇ, ਮਹਾਰਾਜ ਕਹਿੰਦੇ ਇਹ ਵੀ ਇੱਕ ਦਿਨ ਨੂੰ ਪਲੋਏ ਛਿਪ ਜਾਣਗੇ, ਇਹ ਵੀ ਸੰਸਾਰ ਦੇ ਵਿੱਚ ਸਥਿਰ ਰਹਿਣ ਵਾਲੇ ਨਹੀਂ ਹਨ।
ਮੁਕਾਮ ਉਹੀ ਇੱਕ ਹੈ,
ਉਹੀ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਟਿਕਾਣਾ ਪਾਉਣ ਵਾਲਾ ਹੈ, ਸਥਿਤੀ ਪਾਉਣ ਵਾਲਾ ਹੈ।
ਨਾਨਕਾ ਸੱਚ ਬਗੋਏ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਸੰਸਾਰ ਦੇ ਜੀਵੋ ਅਸੀਂ ਸੱਚ ਕਹਿੰਦੇ ਹਾਂ। ਬਗੋਏ ਦਾ ਅਰਥ ਹੁੰਦਾ ਕਹਿਣਾ, ਅਸੀਂ ਜੋ ਗੱਲ ਕਹੀ ਹੈ ਇਹ ਸੱਚ ਹੈ, ਇਸ ਨੂੰ ਹਿਰਦੇ ਤੇ ਵਸਾ ਲਓ ਔਰ ਮਾਲਕ ਤੇ ਭਰੋਸਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਇਹ ਪਿਆਰਿਓ, ਇਸ ਸੰਸਾਰ ਤੋਂ ਚੱਲਣ ਵਾਸਤੇ ਆਪਣੇ ਹਿਰਦੇ ਦੇ ਵਿੱਚ ਨਾਮ ਦੀ ਲਿਵ ਲਾ ਲਓ ਔਰ ਨਾਮ ਦਾ ਧਨ ਆਪਣੇ ਪੱਲੇ ਬੰਨ੍ਹ ਲਓ, ਨਹੀਂ ਤਾਂ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜੇ ਪੈਂਡ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨਾ ਸਿਜਾਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਝ ਉਪਰ ਸ਼ਾਮ। ਇਹ ਨਾਮ ਨੇ ਹੀ ਸਹਾਇਤਾ ਕਰਨੀ ਹੈ, ਜੇ ਇਹ ਧਨ ਪੱਲੇ ਹੋਵੇਗਾ ਤੇ ਪਰਲੋਕ ਦੇ ਰਸਤੇ ਦੇ ਵਿੱਚ ਵੀ ਸੁਖੀ ਰਹੇਗਾ ਔਰ ਪਰਲੋਕ ਦੇ ਅੰਦਰ ਜਾ ਕੇ ਵੀ ਤੇਰੀ ਇੱਜ਼ਤ ਹੋਵੇਗੀ। ਰੇਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸੁਭ ਦੇਉ। ਇਸ ਵਾਸਤੇ ਉਸ ਪਰਮੇਸ਼ਰ ਦਾ ਹੀ ਮੁਕਾਮ ਇਸ ਸੰਸਾਰ ਦੇ ਵਿੱਚ ਹੈ। ਜੇ ਉਸ ਮੁਕਾਮ ਦੇ ਆਸਰੇ ਰਹਿ ਜਾਓਗੇ ਤੇ ਤੁਹਾਡਾ ਵੀ ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ। ਉਸ ਮਾਲਕ ਦਾ ਹੀ ਮੁਕਾਮ ਹੈ, ਬਾਕੀ ਦੁਨੀਆਂ ਸਾਰੀ ਆਉਣ ਜਾਣ ਵਾਲੀ ਹੈ। ਉਸ ਮਾਲਕ ਦੇ ਨਾਮ ਨੂੰ ਹਿਰਦੇ ਤੇ ਵਸਾ ਲਓ, ਤੁਹਾਡਾ ਵੀ ਇਸ ਸੰਸਾਰ ਦੇ ਵਿੱਚ ਭਲਾ ਹੋਵੇਗਾ।
ਸ਼ਬਦ ਪੜਿਓ ਸ੍ਰੀ ਬਦਨ
ਜਬ। ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਪੜਿਆ, ਇਸ ਵੇਲੇ ਜਿਹੜੀ ਉਹ ਮੁਹੰਮਦ ਸਾਹਿਬ ਦੀ ਕਬਰ ਸੀ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਝੁੱਕ ਕੇ ਨਮਸਕਾਰ ਕਰਦੀ ਹੈ।
ਨਮਸਕਾਰ ਕਰ ਪੁਨ ਹਟੀ,
ਔਰ ਨਮਸਕਾਰ ਕਰਕੇ ਫਿਰ ਉਹ ਉਸ ਸਥਾਨ ਤੇ ਟਿਕੀ,
ਮਹਿਰਾਨੀ ਨਿਜ ਠੌਰ,
ਔਰ ਆਪਣੇ ਟਿਕਾਣੇ ਤੇ ਜਾ ਕੇ ਟਿਕ ਗਈ। ਪਰ ਸਿੱਧੀ ਨਹੀਂ, ਜਿਵੇਂ ਨਮਸਕਾਰ ਕਰਕੇ ਥੋੜੀ ਜਿਹੀ ਝੁਕੀ ਹੈ, ਅੱਜ ਵੀ ਉਵੇਂ ਝੁਕੀ ਹੋਈ ਹੈ।
ਮੁੱਲਾ ਸਰਬ ਬਲੋਕ ਕੈ,
ਜਦੋਂ ਮੁਲਾਣਿਆਂ ਨੇ ਸਾਰਾ ਕੌਤਕ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਐਸੇ ਪੀਰ ਨੇ ਜਿਨ੍ਹਾਂ ਨੇ ਬੜਾ ਗਿਆਨ ਵਾਲਾ ਉਪਦੇਸ਼ ਦਿੱਤਾ, ਔਰ ਉਪਦੇਸ਼ ਸੁਣਦਿਆਂ ਸਾਰ ਮੁਹੰਮਦ ਸਾਹਿਬ ਦੀ ਕਬਰ ਨੇ ਝੁੱਕ ਕੇ ਨਮਸਕਾਰ ਕੀਤੀ ਹੈ। ਜਦ ਅਸਚਰਜ ਕੌਤਕ ਆਪਣੀਆਂ ਅੱਖਾਂ ਨਾਲ ਦੇਖਿਆ,
ਵਿਸਮਾਨੇ ਮਨ ਮਾਹੇ,
ਆਪਣੇ ਹਿਰਦਿਆਂ ਦੇ ਅੰਦਰ ਬੜੇ ਹੈਰਾਨ ਹੋਏ ਦੇਖ ਕੇ,
ਤਨ ਖੁਦਾਏ ਸਮਝਾਨ ਕੈ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਨੂੰ ਖੁਦਾ ਦਾ ਸਰੀਰ ਸਮਝਿਆ,
ਜਿਵੇਂ ਚਰਨ ਚਿੱਤ ਚਾਹੇ,
ਸਾਰੇ ਨੇ ਆਪਣੇ ਚਿੱਤ ਦੇ ਵਿੱਚ ਚਾਹਨਾ ਬਣਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ,
ਅਦਕ ਮੁਹੰਮਦ ਸਬੰਤੇ,
ਔਰ ਸਾਰਿਆਂ ਨੇ ਮੁਹੰਮਦ ਸਾਹਿਬ ਦਾ ਜਿਵੇਂ ਪਹਿਲਾਂ ਸਤਿਕਾਰ ਕਰਦੇ ਸਨ ਬਹੁਤ ਜ਼ਿਆਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਐਵੇਂ ਬਹੁਤਾ ਉਮਤ ਉਤਸ਼ਾਹ ਦੇ ਨਾਲ ਸਤਿਕਾਰ ਕੀਤਾ ਹੈ। ਮਨ ਵਿੱਚ ਜਾਣਦੇ ਨੇ ਜਿਨ੍ਹਾਂ ਦੇ ਅੱਗੇ ਮੁਹੰਮਦ ਸਾਹਿਬ ਦੀ ਕਬਰ ਝੁੱਕ ਗਈ ਹੈ, ਅਸੀਂ ਕਿਉਂ ਨਾ ਐਸੇ ਸਤਿਗੁਰਾਂ ਨੂੰ, ਐਸੇ ਪੀਰ ਨੂੰ ਆਪਣੀ ਨਮਸਕਾਰ ਕਰੀਏ।
ਆਦਰ ਕਰ ਬਹੁ ਭਾਂਤ ਸੋ,
ਬੜਿਆਂ ਤਰੀਕਿਆਂ ਦੇ ਨਾਲ ਮਹਾਰਾਜ ਜੀ ਦਾ ਆਦਰ ਸਤਿਕਾਰ ਕੀਤਾ,
ਆਸਨੀ ਊਚ ਬਸਾਏ,
ਮਹਾਰਾਜ ਜੀ ਦੇ ਬੈਠਣ ਵਾਸਤੇ ਉੱਚਾ ਸਿੰਘਾਸਨ ਬਣਾਇਆ,
ਬੋਲੇ ਧੋਏ ਕਰ ਬੰਦ ਕੈ,
ਦੋਨੇ ਹੱਥ ਜੋੜ ਕਰਕੇ ਮੁਲਾਣਿਆਂ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ,
ਉਪਦੇਸ਼ ਬਤਾਏ,
ਮਹਾਰਾਜ ਕਿਰਪਾ ਕਰੋ ਸਾਨੂੰ ਹੋਰ ਆਪਣਾ ਉਪਦੇਸ਼ ਦੇਣਾ ਕਰੋ।
ਸ੍ਰੀ ਗੁਰੂ ਬੈਨ ਭਨੇ ਸੁਣ ਕੇ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮੁਲਾਣਿਆਂ ਦੀ ਬੇਨਤੀ ਸੁਣ ਕਰਕੇ ਤਿਸ ਵੇਲੇ ਮਹਾਰਾਜ ਬਚਨ ਕਰਨ ਲੱਗੇ,
ਨਿਜ ਮ੍ਰਿਤੂ ਕੋ ਯਾਦ ਰੱਖੋ ਨਾ ਭੁਲਾਹੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੀ ਮੌਤ ਨੂੰ ਹਮੇਸ਼ਾ ਯਾਦ ਰੱਖੋ, ਕਦੇ ਵੀ ਮੌਤ ਨੂੰ ਭੁਲਾਇਓ ਨਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਮੌਤ ਨੂੰ ਯਾਦ ਰੱਖੋਗੇ, ਸਦਾ ਵਾਸਤੇ ਉਹ ਪਰਮੇਸ਼ਰ ਯਾਦ ਰਹੇਗਾ।
ਔਰ ਵਿਕਾਰ ਤਜੋ ਪੱਖ ਬਾਦ,
ਆਪਣੇ ਹਿਰਦੇ ਦੇ ਅੰਦਰੋਂ ਜਿਹੜੇ ਵਿਕਾਰ ਨੇ, ਵਿਸ਼ੇ ਨੇ, ਉਹਨਾਂ ਨੂੰ ਛੱਡ ਦਿਓ। ਫਿਰ ਜਿਹੜੀ ਦੁਵੈਸ਼ ਹੈ, ਦੁਬਧਾ ਹੈ, ਜਿਸ ਕਰਕੇ ਪੱਖ ਬਾਦ ਹੁੰਦਾ, ਝਗੜੇ ਹੁੰਦੇ ਨੇ, ਉਹ ਵੀ ਆਪਣੇ ਹਿਰਦੇ ਚੋਂ ਤਿਆਗ ਦੇਵੋ।
ਗਾਏ ਲਖੋ ਸਭ ਖਲਕਤ ਮਾਹੀ,
ਸਾਰੀ ਜਹਾਨ ਦੇ ਵਿੱਚ ਉਸ ਮਾਲਕ ਨੂੰ ਰਮਿਆ ਹੋਇਆ ਜਾਣ ਲਓ, ਸਾਰੀ ਖਲਕਤ ਦੇ ਵਿੱਚ ਖੁਦਾ ਨੂੰ ਜਾਣੋਗੇ,
ਨਾਮ ਸਦਾ ਸਿਮਰੋ ਔਰ ਮੈਂ,
ਔਰ ਆਪਣੇ ਹਿਰਦੇ ਦੇ ਅੰਦਰ ਜਾਣ ਲਓਗੇ ਕਿ ਜਦੋਂ ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਇੱਕ ਅੰਕਾਰ, ਜਦੋਂ ਹਿਰਦੇ ਚ ਜਾਣ ਲਓਗੇ ਤੇ ਇਸ ਵੇਲੇ ਸਾਰਿਆਂ ਪਾਸਿਆਂ ਦੇ ਵਿੱਚੋਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਉਸ ਮਾਲਕ ਨੂੰ ਜਾਣ ਲਵੋਗੇ, ਪਛਾਣ ਆ ਜਾਵੇਗੀ। ਔਰ ਹਮੇਸ਼ਾ ਵਾਸਤੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ, ਜਿਸ ਦੇ ਸਿਮਰਨ ਕਰਨ ਨੇ ਕਰਕੇ ਜਮਾਂ ਦਾ ਵੀ ਡਰ ਮੁੱਕ ਜਾਵੇਗਾ ਤੇ ਨਰਕਾਂ ਦੇ ਪੈਣ ਦਾ ਵੀ ਡਰ ਖਤਮ ਹੋਵੇਗਾ।
ਲੋਕ ਦਿਖਾਵਣ ਤੇ ਮਨ ਚਾਏ ਕੈ,
ਫਿਰ ਜਿਹੜਾ ਲੋਕਾਂ ਨੂੰ ਉੱਚਿਆਂ ਬਣ ਕੇ ਦਿਖਾਉਣਾ, ਆਪਣੇ ਆਪ ਨੂੰ ਵੱਡਿਆਂ ਸਮਝਣਾ, ਇਹ ਹਿਰਦੇ ਚੋਂ ਸਾਰੀ ਤਾਂਗ ਨਾਸ਼ ਹੋਵੇਗੀ।
ਸਾਚ ਕਮਾਏ ਸਭੈ ਸੁਖ ਪਾਹੀ,
ਜਦੋਂ ਸੱਚ ਦੀ ਕਮਾਈ ਕਰ ਲਓਗੇ, ਨਾਮ ਨੂੰ ਸਿਮਰ ਲਓਗੇ, ਤਬ ਇਹ ਮਰਤਬੇ ਹਾਸਲ ਹੋਣਗੇ, ਵਡਿਆਈਆਂ ਮਿਲਣਗੀਆਂ ਪਰਲੋਕ ਦੇ ਅੰਦਰ ਔਰ ਇਸ ਲੋਕ ਦੇ ਅੰਦਰ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਮਰਤਬੇ ਹਾਸਲ ਹੋਣਗੇ।
ਸੁਣ ਕਰ ਸਭ ਹਰ ਖਾਇ ਕੈ।
ਤਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਗਿਆਨ ਵਾਲੇ ਬਚਨ ਸੁਣ ਕੇ ਸਾਰੇ ਮੁਲਾਣੇ ਬੜੇ ਹਿਰਦੇ ਚ ਪ੍ਰਸੰਨ ਹੋਏ,
ਸਾਜ ਕਮਾਏ ਸੁਖ ਪਾਹੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਚਨ ਕੀਤਾ ਕਿ ਸੱਚ ਕਮਾ ਕਰਕੇ ਹੀ ਸੁਖ ਪ੍ਰਾਪਤ ਹੋਣਾ ਹੈ, ਇਹ ਹਿਰਦੇ ਚ ਜਾਣਿਆ,
ਕਰਨ ਸਭ ਹਰ ਖਾਇ ਕੈ।
ਸਾਰੇ ਬੜੇ ਪ੍ਰਸੰਨ ਹੋਏ ਸੁਣ ਕੇ ਬਚਨ,
ਜਾਚੀ ਚਰਨ ਖਰਾਬ।
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇੱਕ ਜਾਚਨਾ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੀ ਇੱਕ ਨਿਸ਼ਾਨੀ ਦੇ ਦਿਓ, ਜਿਹੜੀ ਚਰਨਾਂ ਚ ਖੜਾਮ ਪਹਿਨੀ ਹੈ, ਮਹਾਰਾਜ ਇੱਕ ਖੜਾਮ ਸਾਨੂੰ ਦੇ ਦਿਓ, ਅਸੀਂ ਆਪਣੇ ਕੋਲ ਰੱਖਾਂਗੇ ਸਦਾ ਵਾਸਤੇ।
ਪੂਜਣ ਚੇਤ ਹੈ ਰੱਖੀ,
ਮਹਾਰਾਜ ਜੀ ਦੀ ਖੜਾਮ ਲੈ ਕਰਕੇ ਪੂਜਣ ਵਾਸਤੇ ਮਹਾਰਾਜ ਜੀ ਦੀ ਖੜਾਮ ਮਦੀਨੇ ਵਿੱਚ ਇਹਨਾਂ ਰੱਖ ਲਈ, ਜਿੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਉਸ ਦੇ ਨਾਲ ਹੀ ਭਾਈ ਵੀਰ ਸਿੰਘ ਜੀ ਨੇ ਆਪ ਦਰਸ਼ਨ ਕੀਤੇ ਨੇ ਮਦੀਨੇ ਜਾ ਕਰਕੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵੀ ਇੱਕ ਉੱਥੇ ਸਥਾਨ ਬਣਿਆ ਜਿੱਥੇ ਕਬਰ ਦੇ ਪਾਸ ਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਖੜਾਮ ਰੱਖੀ ਹੋਈ ਹੈ, ਅੱਜ ਵੀ ਉਸ ਸਥਾਨ ਤੇ ਮੌਜੂਦ ਹੈ ਮਦੀਨੇ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੜਾਮ ਮੁਹੰਮਦ ਸਾਹਿਬ ਦੀ ਕਬਰ ਦੇ ਨਾਲ ਹੀ ਪੂਜਣ ਵਾਸਤੇ ਰੱਖ ਲਈ ਹੈ, ਔਰ ਸਾਰੇ ਮੁਲਾਣੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਖੜਾਮ ਨੂੰ ਜਿਵੇਂ ਕਬਰ ਦਾ ਬੜੇ ਸਤਿਕਾਰ ਦੇ ਨਾਲ ਅਦਬ ਕਰਦੇ ਰਹੇ, ਇਸੇ ਤਰ੍ਹਾਂ ਖੜਾਵਾਂ ਦਾ ਅਦਬ ਕਰਦੇ ਰਹੇ।
ਪੂਜਣ ਕਿਤ ਹੈ ਰੱਖੀ,
ਪੂਜਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੜਾਮ ਰੱਖ ਲਈ, ਇੱਥੇ ਸ਼ੰਕਾ ਨਹੀਂ ਕਰ ਲੈਣੀ ਕਿ ਮਹਾਰਾਜ ਨੇ ਇਹ ਖੜਾਮ ਆਪਣੀ ਪੂਜਾ ਕਰਨ ਵਾਸਤੇ ਦਿੱਤੀ ਹੈ, ਕੇਵਲ ਉਹਨਾਂ ਨੇ ਨਿਸ਼ਾਨੀ ਰੱਖੀ ਸੀ ਜਿੱਥੇ ਮੁਹੰਮਦ ਸਾਹਿਬ ਦੀ ਕਬਰ ਸੀ, ਤੇ ਇਸ ਦੇ ਨਾਲ ਹੀ ਇਹ ਪਵਿੱਤਰ ਸਥਾਨ ਬਣਾਇਆ। ਕਈ ਦਿਨ ਸਤਿਗੁਰੂ ਮਹਾਰਾਜ ਜੀ ਨੇ ਇਸ ਮਦੀਨੇ ਦੇ ਵਿੱਚ ਮੁਲਾਣਿਆਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬਤੀਤ ਕੀਤੇ।
ਨਾਨਕ ਗੁਣ ਖਾਨ,
ਗੁਣਾਂ ਦੀ ਖਾਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ। ਫਿਰ ਸਤਿਗੁਰੂ ਮਹਾਰਾਜ ਮਦੀਨੇ ਤੋਂ ਵਾਪਸ ਮੱਕੇ ਆ ਗਏ,
ਪੂਰਬ ਥਾਮ
ਜਿੱਥੇ ਮਹਾਰਾਜ ਪਹਿਲਾਂ ਬੈਠੇ ਸਨ ਕਾਬੇ ਵਿੱਚ ਉਵੇਂ ਹੀ ਆ ਕੇ ਬੈਠ ਗਏ।
ਪੱਖਰ ਜੇ ਹਾਜੀ ਮਿਲੇ,
ਹੁਣ ਜਿਹੜੇ ਪੱਖਰ ਸੱਖਰ ਸਥਾਨ ਤੇ ਹਾਜੀ ਮਿਲੇ ਸਨ, ਬਹਾਵਲਦੀਨ ਕਾਜੀ ਦੇ ਨਾਲ ਜਿਹੜੀ ਚਰਚਾ ਹੋਈ ਸੀ, ਉਹ ਸਾਰੇ ਜਹਾਜ਼ ਤੇ ਚੜ੍ਹ ਕਰਕੇ ਮਹਾਰਾਜ ਨੂੰ ਛੱਡ ਕੇ ਆ ਗਏ ਸਨ ਕਿ ਇਹ ਹਿੰਦੂਆਂ ਦਾ ਜਨਮ ਦਾ ਘਰ ਜਨਮਿਆ ਹੋਇਆ, ਇਹ ਫਕੀਰ ਹੈ, ਇਹ ਸਾਡੇ ਨਾਲ ਚਰਚਾ ਕਰਦਾ, ਇਸ ਦੇ ਕੋਲ ਕਲਾ ਸ਼ਕਤੀਆਂ ਵੀ ਨੇ, ਜਿਸ ਕਰਕੇ ਆਪਣੀਆਂ ਸ਼ਕਤੀਆਂ ਨੂੰ ਪ੍ਰਗਟ ਯਾਰ ਕਰਦਾ ਹੈ, ਅਸੀਂ ਇਸ ਨੂੰ ਆਪਣੇ ਨਾਲ ਨਹੀਂ ਲਿਜਾਣਾ, ਇਸ ਤਰੀਕੇ ਨਾਲ ਫਰੇਬ ਕਰਕੇ ਛੱਡ ਆਏ ਸਨ। ਉਹ ਹਾਜੀ ਆ ਕਰਕੇ ਹੁਣ ਮੱਕੇ ਪਹੁੰਚੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਪਹੁੰਚ ਚੁੱਕੇ ਸਨ। ਜਦ ਉਹਨਾਂ ਹਾਜੀਆਂ ਨੇ ਆ ਕੇ ਦੇਖਿਆ, ਜਿਸ ਦਿਨ ਆ ਕਰਕੇ ਉਹ ਵੀ ਮੱਕੇ ਪਹੁੰਚ ਗਏ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਹੈਰਾਨ ਹੋਏ ਮਨ ਵਿੱਚ,
ਮੁਖ ਤੇ ਬਚਨ ਲਾਏ,
ਔਰ ਸਾਰੇ ਆਪਣੇ ਮੁਖ ਤੋਂ ਇਵੇਂ ਕਹਿਣ ਲੱਗੇ,
ਸਭ ਕੋਈ ਹਾਜੀ ਆਇਓ,
ਕਹਿਣ ਲੱਗੇ ਐ ਮਲਾਣਿਓ, ਦੱਸੋ ਕਿ ਇਹ ਹਾਜੀ ਕਦੋਂ ਦਾ ਚੱਲ ਕੇ ਆ ਗਿਆ,
ਪਹਚਾਤ
ਅਸੀਂ ਤਾਂ ਇਸ ਨੂੰ ਬਹੁਤ ਪਿੱਛੇ ਪੱਖਰ ਸਥਾਨ ਤੇ ਛੱਡ ਕੇ ਆਏ ਸਾਂ,
ਕੈਸੇ ਪੰਥ ਉਲੰਘਿਓ,
ਕਿਵੇਂ ਸਾਰਾ ਇਹ ਬਿਖੜਾ ਪੈਂਡਾ ਉਲੰਘ ਕਰਕੇ ਆ ਗਿਆ,
ਹਿੰਦੂ ਜਨਮ ਬਖਿਆਤ,
ਕਿਉਂਕਿ ਪ੍ਰਗਟ ਹੀ ਇਸ ਦਾ ਜਨਮ ਹਿੰਦੂਆਂ ਦੇ ਘਰਾਣਿਆਂ ਦੇ ਵਿੱਚ ਹੈ,
ਬੈਠੇ ਨਰਤ
ਜਿੰਨੇ ਵੀ ਉਸ ਸਥਾਨ ਤੇ ਮਨੁੱਖ ਬੈਠੇ ਹੋਏ ਸਨ ਮੁਲਾਣੇ ਹਾਜੀ ਕਾਜੀ,
ਉਹ ਬੋਲੇ ਤਿੰਨ ਸਾਥ,
ਔਰ ਇਹਨਾਂ ਹਾਜੀਆਂ ਦੇ ਨਾਲ ਇਸ ਸਮੇਂ ਬੋਲੇ, ਇਸ ਵੇਲੇ ਇੱਥੇ ਸ਼ੰਕਾ ਹੈ, ਕਈ ਕਹਿੰਦੇ ਨੇ ਕਿ ਇੱਕ ਮਹੀਨੇ ਦਾ ਸਪੈਂਡਾ ਹੈ ਇਹ ਪੱਖਰ ਸਥਾਨ ਤੋਂ ਮੱਕੇ ਤੱਕ ਪਹੁੰਚਣ ਦਾ, ਕਈ ਕਹਿੰਦੇ ਨੇ ਇੱਕ ਸਾਲ ਵੀ ਲੱਗ ਜਾਂਦਾ ਹੈ, ਇਹ ਤਾਂ ਆਪੋ ਆਪਣੇ ਪਹੁੰਚਣ ਦਾ ਤਰੀਕਾ ਹੈ ਕਿ ਕਿਸ ਦੇ ਕੋਲ ਸਾਧਨ ਕਿਸ ਤਰ੍ਹਾਂ ਦਾ ਹੈ, ਕਿਵੇਂ ਪਹੁੰਚਦਾ ਹੈ, ਇਸ ਦੇ ਵਿੱਚ ਸ਼ੰਕਾ ਨਹੀਂ ਕਰਨੀ ਕਿ ਇੱਕ ਸਾਲ ਲੱਗ ਗਿਆ ਇਹਨਾਂ ਨੂੰ ਮੱਕੇ ਪਹੁੰਚਦੇ ਆ। ਕਈਆਂ ਤਵਾਰੀਖ ਦੇ ਵਿੱਚ ਇਹ ਵੀ ਬਚਨ ਆਉਂਦਾ ਹੈ ਕਿ ਇੱਕ ਮਹੀਨੇ ਦਾ ਪੈਂਡਾ ਹੈ ਪੱਖਰ ਤੋਂ ਮੱਕੇ ਦੇ ਵਿੱਚ ਪਹੁੰਚਣ ਦਾ, ਜਿਵੇਂ ਕਿਵੇਂ ਵੀ ਇਹ ਪਹੁੰਚੇ ਨੇ ਮੱਕੇ ਦੇ ਵਿੱਚ ਇਸ ਸਮੇਂ ਨੂੰ ਬਤੀਤ ਕਰਕੇ, ਸੋ ਇੱਥੇ ਆਇਆਂ ਨੂੰ ਇਹਨਾਂ ਨੂੰ ਇਹਨਾਂ ਦੀ ਐਸੀ ਸ਼ਕਤੀ ਦੇਖੀ ਹੈ, ਗਿਆਨ ਵਾਲੇ ਬਚਨ ਦੱਸੇ, ਤੇ ਜਿੰਨੇ ਵੀ ਇੱਥੇ ਦੇ ਰਹਿਣ ਵਾਲੇ ਤੁਰਕਾਨ ਨੇ ਸਾਰੇ ਇਹਨਾਂ ਦੇ ਅੱਗੇ ਝੁੱਕ ਕਰਕੇ ਨਮਸਕਾਰਾਂ ਕਰਦੇ ਸਨ।
ਸਰੀਰ ਖੁਦਾ ਇੱਕੋ,
ਇਹਨਾਂ ਦਾ ਸਰੀਰ ਜਿਹੜਾ ਉਹ ਆਮ ਸਰੀਰਾਂ ਵਾਲਾ ਨਹੀਂ ਹੈ, ਖੁਦਾ ਦਾ ਪਰਮੇਸ਼ਰ ਦਾ ਸਰੂਪ ਧਾਰਨ ਕਰਕੇ ਆਏ ਨੇ,
ਉਧਾਰ ਹਿੱਤ ਭੇਖ,
ਔਰ ਸੰਸਾਰ ਦੇ ਉਧਾਰ ਕਰਨ ਵਾਸਤੇ ਇਹਨਾਂ ਨੇ ਇਹ ਲਿਬਾਸ ਧਾਰਨ ਕੀਤਾ ਹੈ, ਮਨੁੱਖਾਂ ਦਾ ਦੇਹੀ ਧਾਰਨ ਕੀਤੀ ਹੈ,
ਸੁਣ ਮਨ ਮਹਿਮਾ ਰੱਖੀ,
ਔਰ ਉਹਨਾਂ ਨੇ ਵੀ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਜਾਣੀ, ਕਿਉਂ ਪਹਿਲਾਂ ਤਾਂ ਪੱਖਰ ਸੱਖਰ ਜਗ੍ਹਾ ਤੇ ਵੀ ਚਰਚਾ ਹੋਈ ਸੀ, ਤੇ ਇਸ ਵੇਲੇ ਸਮਝ ਲਿਆ ਕਿ ਇਹਨਾਂ ਦੇ ਕੋਲ ਸ਼ਕਤੀ ਹੈ, ਗਿਆਨ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕੇ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਪੜ੍ਹਦਿਆਂ ਸਾਰ ਹੀ ਮੱਕੇ ਵਿੱਚ ਪਹੁੰਚ ਗਏ। ਇਹ ਬਕੜਾ ਪੈਂਡਾ ਤੈਅ ਕਰ ਲਿਆ, ਇਹ ਵੀ ਇਹਨਾਂ ਨੇ ਸ਼ਕਤੀ ਜਾਣੀ ਹੈ ਕਿ ਇਹਨਾਂ ਪੈਂਡਾ ਤੈਅ ਕਰਕੇ ਸਾਡੇ ਤੋਂ ਪਹਿਲਾਂ ਆ ਗਏ। ਫਿਰ ਇੱਥੇ ਆ ਕੇ ਮੱਕਾ ਫੇਰਿਆ, ਇਹਨਾਂ ਦੇ ਮਨ ਬਦਲ ਗਏ, ਇਹਨਾਂ ਨੇ ਸਾਰੇ ਹਾਜ਼ੀਆਂ ਨੇ ਝੁੱਕ ਕਰਕੇ ਨਮਸਕਾਰਾਂ ਕੀਤੀਆਂ। ਜਦ ਇਹ ਸਿਆਣੇ ਹਾਜ਼ੀਆਂ ਨੇ ਮਨ ਵਿੱਚ ਵਿਚਾਰਾਂ ਕੀਤੀਆਂ, ਉਹਨਾਂ ਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਕਲਾ ਨੂੰ ਜਾਣ ਲਿਆ ਔਰ ਇੱਕ ਹੋਰ ਸ਼ਕਤੀ ਦੇਖਣ ਦਾ ਮਨ ਵਿੱਚ ਇਹਨਾਂ ਦੇ ਅੰਦਰ ਵੀ ਚਾਉ ਉੱਠਿਆ ਕਿ ਜੇ ਇੰਨੀ ਕਲਾ ਵਾਲੇ ਨੇ ਅਸੀਂ ਵੀ ਦੇਖ ਲਈਏ।
ਸਰੀਰ ਖੁਦਾ ਇੱਕ,
ਕਹਿੰਦੇ ਜੇ ਤਾਂ ਇਹਨਾਂ ਦਾ ਖੁਦਾ ਦਾ ਸਰੀਰ ਹੈ, ਪਰਮੇਸ਼ਰ ਦਾ ਸਰੂਪ ਹੈ, ਸਰਗਣ ਸਰੂਪ ਧਾਰਨ ਕਰਕੇ ਆਏ ਨੇ,
ਮੰਗਵਾਵ।
ਫਿਰ ਇਹ ਇੱਥੋਂ ਬਹੁਤ ਦੂਰ ਨਦੀ ਵਹਿੰਦੀ ਹੈ, ਇੱਥੇ ਖੁਸ਼ਕ ਸਥਾਨ ਹੈ, ਇੱਥੇ ਪਾਣੀ ਪ੍ਰਗਟ ਨਹੀਂ ਹੁੰਦਾ। ਫਿਰ ਇਹ ਇੱਥੋਂ ਪਾਣੀ ਪ੍ਰਗਟ ਕਰਕੇ ਦਰਸ਼ਨ, ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਇਹ ਬਚਨ ਕਹੇ ਕਿ ਜੇ ਤਾਂ ਸਰੀਰ ਤੁਹਾਡਾ ਪਰਮੇਸ਼ਰ ਦਾ ਹੈ ਤੇ ਜੇ ਤੁਸੀਂ ਕੋਈ ਕਲਾ ਰੱਖਦੇ ਹੋ ਤੇ ਸਾਨੂੰ ਇਹ ਸ਼ਕਤੀ ਪ੍ਰਗਟ ਕਰਕੇ ਦੱਸੋ। ਭਾਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਕਤੀ ਪ੍ਰਗਟ ਨਹੀਂ ਕਰਨੀ ਚਾਹੁੰਦੇ, ਕਰਾਂ ਮਾਤ ਕਹਿਰ ਦਾ ਨਾਮ ਕਹਿ ਕਰਕੇ ਇਹ ਸ਼ਕਤੀਆਂ ਨਹੀਂ ਸਨ ਪ੍ਰਗਟ ਕਰਦੇ, ਪਰ ਇਹਨਾਂ ਦਾ ਭਰਮ ਤੋੜਨ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਜੋ ਇੱਕ ਡੰਡਾ ਪਕੜਿਆ ਹੋਇਆ ਸੀ, ਉਸ ਡੰਡੇ ਨੂੰ ਨਾਲ ਲੈ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਦੇ ਮਾਲਕ ਮਹਾਰਾਜ ਨੇ ਆਪਣੇ ਹਸਤ ਕਮਲਾਂ ਵਿੱਚ ਲੈ ਲਿਆ। ਜਿਹੜੀ ਕਾਬੇ ਦੀ ਮੰਦਰ ਦੀ ਦੀਵਾਰ ਸੀ, ਉਸ ਦੀਵਾਰ ਦੇ ਨਾਲ ਜ਼ੋਰ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧਰਤੀ ਦੇ ਵਿੱਚ ਹੇਠਾਂ ਨੂੰ ਖਬਾਇਆ।
ਛੁੱਟੀ ਬੰਬ ਤਬ ਨੀਰ ਕੀ,
ਤਦੋਂ ਉਸ ਸਥਾਨ ਤੋਂ ਬੜੀ ਇੱਕ ਤੇਜ਼ ਫੁਹਾਰ ਪਾਣੀ ਦੀ ਛੁੱਟੀ। ਸਾਰਿਆਂ ਮੁਲਾਣਿਆਂ ਹਾਜ਼ੀਆਂ ਕਾਜ਼ੀਆਂ ਨੇ ਉਸ ਫੁੱਟੀ ਹੋਈ ਪਾਣੀ ਦੀ ਬੁਹਾਰ ਦੇ ਵਿੱਚ ਉਜੂ ਕੀਤਾ ਹੈ। ਉਜੂ ਨਾਮ ਹੁੰਦਾ ਹੈ ਪੰਜ ਇਸ਼ਨਾਨਾ ਕਰਨ ਦਾ, ਪੰਜ ਇਸ਼ਨਾਨਾ ਉਹਨਾਂ ਨੇ ਪਵਿੱਤਰ ਜਲ ਦੇ ਨਾਲ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਕੌੜੇ ਰੀਠਿਆਂ ਨੂੰ ਮਿੱਠੇ ਕੀਤਾ ਸੀ, ਕਈ ਥਾਵਾਂ ਤੇ ਐਸੀਆਂ ਜਹਾਂ ਜਗ੍ਹਾ ਜਿੱਥੇ ਲੋਕਾਂ ਦਾ ਭਰਮ ਤੋੜਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਕਤੀਆਂ ਵੀ ਦਿਖਾਈਆਂ ਥੋੜੀਆਂ ਜਿਹੀਆਂ, ਇਸ ਨੂੰ ਕਰਾਮਾਤ ਨਾ ਸਮਝ ਲੈਣ। ਇਸੇ ਤਰ੍ਹਾਂ ਨਾਨਕ ਝੀਰੇ ਦੇ ਵਿੱਚ ਜਲ ਨਹੀਂ ਸੀ, ਗਰੀਬ ਲੋਕਾਂ ਦੀ ਪੁਕਾਰ ਸੀ ਕਿ ਆਪ ਸਮਰੱਥ ਹੋ, ਕਿਰਪਾ ਕਰੋ, ਸਾਨੂੰ ਇਹ ਪਾਣੀ ਦੇ ਦਿਓ, ਸਾਨੂੰ ਤਾਂ ਮਿੱਠਾ ਪਾਣੀ ਪੀਣ ਵਾਸਤੇ ਨਹੀਂ ਮਿਲਦਾ, ਬੜੀਆਂ ਦੂਰ ਦੂਰ ਜਗ੍ਹਾ ਤੋਂ ਜਾ ਕਰਕੇ ਪਾਣੀ ਲਿਆਉਣਾ ਪੈਂਦਾ। ਫਿਰ ਜਿਹੜੇ ਇੱਥੇ ਦੇ ਕਰਾਮਾਤੀ ਪੁਰਸ਼ ਰਹਿੰਦੇ ਨੇ ਉਹ ਮਿੱਠੇ ਪਾਣੀ ਨੂੰ ਖਿੱਚ ਲੈਂਦੇ ਨੇ, ਕਿਰਪਾ ਕਰੋ, ਸਾਨੂੰ ਇਹ ਪਾਣੀ ਪ੍ਰਗਟ ਕਰਕੇ ਦਿਓ। ਇਹ ਬੇਨਤੀਆਂ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਪਹਾੜੀ ਦੇ ਕਿਨਾਰੇ ਤੇ ਬੈਠੇ ਸਨ, ਉੱਥੋਂ ਹੀ ਮਹਾਰਾਜ ਨੇ ਇੱਕ ਪੱਥਰ ਪਰੇ ਕਰਕੇ ਤੇ ਉੱਥੋਂ ਪਾਣੀ ਦਾ ਝਰਨਾ ਫੁਟਾਇਆ। ਅੱਜ ਤੱਕ ਉਵੇਂ ਹੀ ਛੋਟੇ ਜਿਹੇ ਮੰਗੋਰੇ ਥਾਣੀ ਉਹ ਪਾਣੀ ਨਿਕਲ ਰਿਹਾ, ਜਿਸ ਪਾਣੀ ਦੇ ਨਾਲ ਇਹ ਬਿਦਰ ਦੇ ਵਾਸੀ ਆਪਣਾ ਪਾਣੀ ਪੀ ਕਰਕੇ ਜੀਵਨ ਨਿਰਵਾਹ ਕਰਦੇ ਨੇ ਔਰ ਇਸ਼ਨਾਨ ਕਰਦੇ ਨੇ। ਪਵਿੱਤਰ ਸਰੋਵਰ ਵੀ ਬਣਿਆ ਹੋਇਆ, ਜਿਹੜੀਆਂ ਸੰਗਤਾਂ ਜਾਂਦੀਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਪਵਿੱਤਰ ਜਲ ਦੇ ਜੋ ਫੁਟਾਏ ਹੋਏ ਪੁਰਨੇ ਝਰਨੇ ਦੇ ਦਰਸ਼ਨ ਕਰਦੇ ਨੇ ਔਰ ਪਵਿੱਤਰ ਜਲ ਪੀ ਕਰਕੇ ਆਪਣੇ ਅੰਤਰ ਆਤਮੇ ਸ਼ਾਂਤੀ ਵੀ ਮਹਿਸੂਸ ਕਰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਬੇ ਦੀ ਕੰਧ ਦੇ ਨਾਲ ਉਹ ਛੋਟਾ ਸੁਹਾਇਆ ਔਰ ਇਹ ਪਾਣੀ ਦਾ ਝਰਨਾ ਫੁੱਟਿਆ, ਜਿਨ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਉਜੂ ਪਾਗ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਵੇਂ ਮੁਲਾਣਿਆਂ ਦਾ ਭਰਮ ਤੋੜਿਆ। ਇਸ ਵੇਲੇ ਜਿਹੜੇ ਇਹ ਪੱਖਰ ਸਖਰ ਨਾਮੇ ਤੋਂ ਆਏ ਹੋਏ ਆਦਿ ਉਹ ਵੀ ਨਿਮਾਣੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਨ ਲੱਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਅਜਿਹੀ ਕਰਾਮਾਤ ਬੜੀ ਭਾਰੀ ਜਾਣੀ ਔਰ ਇਹ ਪੁੱਛਣ ਲੱਗੇ ਕਿ ਤੁਸੀਂ ਕਿਸ ਸਥਾਨ ਤੋਂ, ਕਿਸ ਸਥਾਨ ਤੋਂ ਤੁਸੀਂ ਇਹ ਪਾਣੀ ਪ੍ਰਗਟ ਕੀਤਾ ਹੈ, ਸਾਨੂੰ ਇਹ ਵੀ ਕਿਰਪਾ ਕਰਕੇ ਦੱਸੋ, ਕਿਉਂਕਿ ਇਸ ਸਥਾਨ ਤੇ ਤਾਂ ਪਾਣੀ ਹੈ ਨਹੀਂ ਹੈ ਔਰ ਇਹ ਪੁਰਨਾ ਤੁਸੀਂ ਇਹ ਝਰਨਾ ਕਿਵੇਂ ਬਣਾ ਲਿਆ,
ਬਤਾਓ ਭੇਦ ਸਭ,
ਸਾਨੂੰ ਇਹ ਸਾਰਾ ਭੇਦ ਪ੍ਰਗਟ ਕਰਕੇ ਦੱਸਣਾ ਕਰੋ। ਕਿਉਂਕਿ ਤੁਸੀਂ ਡੂੰਘੇ ਗੁਣਾਂ ਦੇ ਸਮੁੰਦਰ ਹੋ, ਇਹ ਸਾਰੀ ਵਾਰਤਾ ਦੱਸ ਦਿਓ।
ਗੁਰ ਬੋਲੇ ਕਲਾ ਨਿਧ,
ਕਲਾਵਾਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਵੇਲੇ ਬੋਲੇ,
ਸ਼ਿਵਲਿੰਗ ਸਥਾਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੀ ਸ਼ਕਤੀ ਨਹੀਂ ਦੱਸਦੇ ਕਿ ਅਸੀਂ ਇਹ ਆਪਣੀ ਸ਼ਕਤੀ ਕਰਕੇ ਜਾਂ ਪਰਮੇਸ਼ਰ ਦਾ ਨਾਮ ਉਜਾਗਰ ਕਰਕੇ ਅਸੀਂ ਇਹ ਪਾਣੀ ਦਾ ਝਰਨਾ ਪ੍ਰਗਟ ਕੀਤਾ। ਮਹਾਰਾਜ ਕਹਿੰਦੇ ਇਹ ਸ਼ਿਵਲਿੰਗ ਦਾ ਪੁਰਾਣ ਸਥਾਨ ਸੀ,
ਬਰਕਤ ਵੱਡੀ ਹੈ,
ਇਸ ਵਾਸਤੇ ਹਿੰਦੂਆਂ ਨੇ ਜਾਣਿਆ ਕਿ ਇਹ ਸ਼ਿਵਲਿੰਗ ਦਾ ਸਥਾਨ ਹੈ, ਉਹ ਸਮਝਦੇ ਨੇ ਇੱਥੇ ਬੜੀਆਂ ਵੱਡੀਆਂ ਬਰਕਤਾਂ ਹਨ, ਔਰ ਉਹਨਾਂ ਦੇ ਮਨ ਦੀ ਇਹ ਭਾਵਨਾ ਸੀ ਕਿ ਜੋ ਵੀ ਅਸੀਂ ਇਸ ਸਥਾਨ ਤੋਂ ਆ ਕੇ ਮੁਰਾਦ ਮੰਗਦੇ ਹਾਂ ਉਹ ਪੂਰੀਆਂ ਹੁੰਦੀਆਂ ਨੇ,
ਆਪ ਫਰੇਸ਼ ਤੇ,
ਔਰ ਇਸ ਵਾਸਤੇ ਹੁਣ ਫਰੇਸ਼ਤਿਆਂ ਨੇ ਇੱਥੇ ਆ ਕਰਕੇ
ਲਿੰਗ
ਔਰ ਪਾਣੀ ਦਾ ਝਰਨਾ ਪ੍ਰਗਟ ਕੀਤਾ ਔਰ ਇਸ ਲਿੰਗ ਦਾ ਇਸ਼ਨਾਨ ਕਰਾਉਂਦੇ ਨੇ, ਅਸੀਂ ਤਾਂ ਕੁਛ ਵੀ ਨਹੀਂ ਕੀਤਾ, ਔਰ ਉਹ ਪਾਣੀ ਬਾਹਰ ਨਿਕਲ ਆਇਆ ਹੈ ਜਿਸ ਪਾਣੀ ਦੇ ਨਾਲ ਤੁਸੀਂ ਉਜੂ ਪਾਕ ਕੀਤਾ ਹੈ,
ਪੈਗੰਬਰ ਤੁਮਾਰ ਜੋ
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਨੂੰ ਤੁਸੀਂ ਪੈਗੰਬਰ ਸਮਝਦੇ ਹੋ,
ਮੁਹੰਮਦ ਜਾਹੇ
ਜਿਸ ਦਾ ਨਾਮ ਮੁਹੰਮਦ ਸਾਹਿਬ ਹੈ, ਜਿਸ ਦੀ ਤੁਸੀਂ ਬੜੀ ਅਦਬ ਦੇ ਨਾਲ ਸਤਿਕਾਰ ਦੇ ਨਾਲ ਸੇਵਾ ਕਰਦੇ ਹੋ ਮੰਨਦੇ ਹੋ,
ਤਪ ਕੀਤਾ ਹੈ,
ਉਹਨਾਂ ਨੇ ਵੀ ਇਸ ਸਥਾਨ ਤੇ ਬੜਾ ਤਪ ਕੀਤਾ ਸੀ, ਔਰ ਵੱਡਿਆਂ ਦਾ ਇਹ ਤਪ ਕਰਨ ਦਾ ਸਥਾਨ ਸਮਝ ਕਰਕੇ ਔਰ ਉਹਨਾਂ ਨੇ ਇੱਥੇ ਲੰਮੀ ਉਮਰ ਤੱਕ ਤਪ ਕੀਤਾ, ਜੌਆਂ ਦਾ ਆਹਾਰ ਕੀਤਾ ਭਾਵ ਜੌਂ ਦੀ ਰੋਟੀ ਖਾ ਕੇ ਇਹਨਾਂ ਨੇ ਤਪ ਕੀਤਾ ਹੈ, ਇੱਥੇ
ਬੰਦਗੀ ਅਲਹ ਕੀ
ਅੱਲਾ ਦੀ ਬੰਦਗੀ ਕਰਦੇ ਰਹੇ ਨੇ ਬੈਠ ਕਰਕੇ, ਬਹੁਤ ਲੰਬੇ ਸਮੇਂ ਤੱਕ ਤਪ ਦੀ ਸਾਧਨਾ ਕੀਤੀ ਹੈ, ਔਰ ਇੱਥੇ ਆ ਕਰਕੇ ਫਰਿਸ਼ਤਿਆਂ ਦਾ ਦਰਸ਼ ਕੀਤਾ ਮੁਹੰਮਦ ਸਾਹਿਬ ਨੇ,
ਸ਼ਕਤਵਾਨ ਹੋਏ ਸੋਏ
ਜਿਸ ਕਰਕੇ ਮੁਹੰਮਦ ਸਾਹਿਬ ਵੀ ਸ਼ਕਤੀਆਂ ਵਾਲੇ ਹੋ ਗਏ,
ਪੈਗੰਬਰ ਭਇਓ ਜਗ
ਔਰ ਜਦੋਂ ਇਸ ਤਰ੍ਹਾਂ ਉਹ ਵੀ ਪੈਗੰਬਰ ਬਣ ਗਏ, ਮਾਲਕ ਦੇ ਭਗਤ ਬਣ ਗਏ,
ਜਗ ਮੈਂ ਪ੍ਰਗਟ ਹੋਏ
ਔਰ ਇਹਨਾਂ ਸ਼ਕਤੀਆਂ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ,
ਕਰ ਸਾਧੀ ਸ਼੍ਰੋਣ ਮੈਂ
ਸਾਰੇ ਮੁਲਾਣਿਆਂ ਨੇ ਆਪਣੇ ਕੰਨਾਂ ਵਿੱਚ ਇਹ ਬਚਨ ਸੁਣ ਕੇ,
ਧੰਨ ਮੁਖ ਭਾਖ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਸ਼ਕਤੀ ਤਾਂ ਗੁਪਤ ਰੱਖ ਲਈ, ਔਰ ਜੋ ਹਿੰਦੂਆਂ ਦੀ ਭਾਵਨਾ ਸੀ ਉਹ ਵੀ ਪ੍ਰਗਟ ਕਰਕੇ ਦੱਸ ਦਿੱਤੀ, ਜੋ ਇਹ ਮੁਸਲਮਾਨਾਂ ਦੀ ਭਾਵਨਾ ਸੀ ਇਸਲਾਮ ਮਤ ਦੀ ਉਹ ਵੀ ਮਹਾਰਾਜ ਨੇ ਪ੍ਰਗਟ ਕਰਕੇ ਦੱਸ ਦਿੱਤੀ, ਕਿਉਂਕਿ ਹਿੰਦੂਆਂ ਦੀ ਭਾਵਨਾ ਸੀ ਸ਼ਿਵਲਿੰਗ ਦੀ, ਇਸ ਕਰਕੇ ਇਹ ਥਾਂ ਪ੍ਰਗਟ ਹੋਇਆ ਔਰ ਇਹ ਪਾਣੀ ਪ੍ਰਗਟ ਹੋਇਆ, ਫਿਰ ਇਸ ਸਥਾਨ ਤੇ ਤੁਹਾਡੇ ਬਜ਼ੁਰਗਾਂ ਨੇ ਬੜੀ ਤਪੱਸਿਆ ਕੀਤੀ ਹੈ, ਜੌਂ ਦਾ ਆਹਾਰ ਕਰਦੇ ਰਹੇ ਨੇ, ਮੁਹੰਮਦ ਸਾਹਿਬ ਨੇ ਵੀ ਇੱਥੇ ਬੜੀ ਬੰਦਗੀ ਕੀਤੀ ਹੈ, ਫਰਿਸ਼ਤਿਆਂ ਦਾ ਦਰਸ਼ਨ ਹੋਇਆ, ਜਿਸ ਕਰਕੇ ਉਹ ਵੀ ਪੈਗੰਬਰ ਬਣ ਗਏ, ਸੰਸਾਰ ਦੇ ਵਿੱਚ ਤਿੰਨਾਂ ਦੀ ਪ੍ਰਸਿੱਧੀ ਹੋਈ ਹੈ, ਇਸ ਵਾਸਤੇ ਇਹ ਪਾਣੀ ਦਾ ਝਰਨਾ ਪ੍ਰਗਟ ਹੋਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਕਲਾ ਛੁਪਾ ਲਈ ਔਰ ਇਹਨਾਂ ਦੇ ਪੈਗੰਬਰਾਂ ਬਜ਼ੁਰਗਾਂ ਦੀ ਕੀਤੀ ਹੋਈ ਤਪੱਸਿਆ ਦਾ ਵਰਣਨ ਕਰਕੇ ਉਹ ਮਹਿਮਾ ਪ੍ਰਗਟ ਕੀਤੀ ਹੈ,
ਚਰਚਾ ਕੀਨੀ ਅਦ ਕਹੀ
ਔਰ ਬਹੁਤ ਚਰਚਾ ਕੀਤੀ ਤਿੰਨਾਂ ਨੇ ਮਿਲ ਕਰਕੇ, ਬੜਾ ਪ੍ਰੇਮ ਰੱਖ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਪੁੱਛਦੇ ਨੇ, ਮਹਾਰਾਜ ਉੱਤਰ ਦਿੰਦੇ ਨੇ,
ਗ੍ਰੰਥ ਵਧਣ ਤੇ ਨਹਿ ਕਹੀ
ਕਵੀ ਜੀ ਕਹਿੰਦੇ ਮੈਂ ਇਸ ਗ੍ਰੰਥ ਦੇ ਵਧਣ ਕਰਕੋਂ ਥੋੜੀ ਹੀ ਉਪਮਾ ਕਹੀ ਹੈ,
ਕਥਾ ਸਮਾਸ
ਔਰ ਸੰਕੋਚ ਕਰਕੇ ਇਹ ਕਥਾ ਲਿਖਦਾ ਹਾਂ,
ਚਰਨ
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਔਰ ਪਰਮੇਸ਼ਰ ਦੀ ਪੂਜਾ ਕਰਨ ਵਾਸਤੇ ਹੀ ਉਪਦੇਸ਼ ਦਿੱਤਾ,
ਤੁਰਕ ਸਭ ਦਾਸ
ਔਰ ਸਾਰੇ ਹੀ ਤੁਰਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੇਵਕ ਬਣ ਗਏ,
ਕਾਜੀ ਅਤ ਅਧੀਨ ਹੋਏ
ਸਾਰੇ ਕਾਜੀ ਮਹਾਰਾਜ ਜੀ ਸਾਹਿਬ ਜੀ ਦੇ ਬਹੁਤ ਅਧੀਨਤਾ ਦੇ ਨਾਲ ਹੋ ਕਰਕੇ
ਭੈਣ ਸਿਰ ਨਾਏ
ਸਿਰ ਨਵਾ ਕੇ ਨਮਸਕਾਰਾਂ ਕਰਦੇ ਹੋਏ ਬੇਨਤੀਆਂ ਕਰਦੇ ਨੇ,
ਚਰਨ ਖਰਾਮ
ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਸਾਨੂੰ ਵੀ ਇੱਕ ਨਿਸ਼ਾਨੀ ਦੇ ਕੇ ਜਾਓ, ਜਿਹੜੀ ਦੂਜੀ ਖੜਾਮ ਸੀ ਉਹ ਮੰਗ ਇਹ ਮੱਕੇ ਦੇ ਵਾਸੀਆਂ ਨੇ ਕੀਤੀ ਹੈ, ਅਸੀਂ ਚਿੱਤ ਲਾ ਕਰਕੇ ਇਸ ਖੜਾਮ ਦੀ ਪੂਜਾ ਕਰਾਂਗੇ,
ਦੂਸਰੀ ਕੌਂਸਲ ਕਾਬੇ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਇਸ ਮੱਕੇ ਦੇ ਹਾਜੀਆਂ ਨੇ ਮੰਗ ਕਰਕੇ ਖੜਾਮ ਲੈ ਲਈ ਔਰ ਪੂਜਣ ਕਰਨ ਵਾਸਤੇ ਸਤਿਕਾਰ ਕਰਨ ਵਾਸਤੇ ਨਿਸ਼ਾਨੀ ਵਜੇ ਆਪਣੇ ਕੋਲ ਰੱਖੀ ਹੈ, ਔਰ ਸਾਰੇ ਤੁਰਕਾਨ ਇਸਲਾਮ ਮਤ ਵਾਲੇ ਇਸ ਦਾ ਪੂਜਨ ਕਰਦੇ ਨੇ, ਔਰ ਮਨ ਵਿੱਚ ਵਿਚਾਰਾਂ ਕਰਦੇ ਨੇ ਔਰ ਭਾਵਨਾ ਕਰਕੇ ਸਮਝਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਜੋ ਹੈ ਸਰੀਰ ਹੈ ਇਹ ਖੁਦਾ ਨੇ ਹੀ ਧਾਰਨ ਕੀਤਾ ਹੈ,
ਉਧਾਰਨ ਜੋ ਮਨ ਮਨ
ਔਰ ਲੋਕਾਂ ਦਾ ਉਧਾਰ ਕਰਨ ਵਾਸਤੇ ਜਗਤ ਦੇ ਉਧਾਰ ਕਰਬੇ ਕਰਨ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹੋਏ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿੱਥੇ ਕਿੱਥੇ ਵੀ ਮਹਿਮਾ ਹੋ ਰਹੀ ਹੈ, ਕੀਰਤੀ ਫੈਲ ਰਹੀ ਹੈ,
ਉਜਲ ਸੋਹਤ ਜਾਉਣ ਸਮਾਨ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਇਵੇਂ ਫੈਲਦੀ ਹੈ ਜਿਵੇਂ ਚੰਦਰਮੇ ਦੀ ਚਾਨਣੀ ਦੇ ਕਾਰਨ ਕਮੀਆਂ ਦੀ ਸੁਗੰਧੀ ਫੈਲਦੀ ਹੈ, ਕਿਉਂ ਚੰਦਰਮੇ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਕਮੀਆਂ ਖਿੜਦੀਆਂ ਨੇ, सतगुरु पातशाह महाराज परमेश्वर दे उपदेश दा गायन करदे ने और परमेश्वर दे उपदेश दी महिमा कमियां जिवें सुगंधियां फैलाउंदियां ने इवें परमेश्वर दे नाम दी महिमा फैलदी है जिस करके सारे सतगुरु गुरु नानक पातशाह महाराज जी की महिमा करते हैं। सतगुरु गुरु नानक पातशाह महाराज एक समय इकले ही बैठे सन तिस वेले गुरु नानक पातशाह महाराज जी ने अपने मुखारबिंद तो बचन कहा सतगुरु गुरु नानक पातशाह महाराज जी की जिहड़ी खड़ाव लई है न रुकन दीन जलाल दीन और उच्च दा उच्च कपीर ये तीन नाम आए ने विच ਇਹ ਜਿਹੜੇ ਤਿੰਨ ਜਾਣੇ ਸਨ ਇਹਨਾਂ ਨੇ ਖੜਾਮ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਮੰਗ ਕੇ ਲੈ ਕੇ ਰੱਖੀ ਹੈ ਤੇ ਇਸ ਸਮੇਂ ਤੋਂ ਪਿੱਛੋਂ ਇਹਨਾਂ ਨੂੰ ਜਗੀਰਾਂ ਦਾ ਲਾਲਚ ਦਿੱਤਾ ਗਿਆ ਧਨ ਦੌਲਤ ਦਾ ਵੀ ਲਾਲਚ ਦਿੱਤਾ ਗਿਆ ਕਿ ਸਾਨੂੰ ਇਹ ਖੜਾਮ ਦੇ ਦਿਓ ਮਹਾਰਾਜ ਜੀ ਪਰ ਉਹਨਾਂ ਦਿੱਤੀ ਨਹੀਂ ਉਹ ਕਹਿੰਦੇ ਸਾਡੇ ਵੱਡਿਆਂ ਵਡੇਰਿਆਂ ਨੇ ਇਹ ਖੜਾਮ ਮੰਗ ਕਰਕੇ ਲਈ ਸੀ ਕਿ ਅਸੀਂ ਇਸ ਪੀਰ ਦੀ ਨਿਸ਼ਾਨੀ ਰੱਖੀ ਹੈ ਔਰ ਇੱਕ ਖੜਾਮ ਮੱਕੇ ਦੇ ਵਿੱਚ ਹੈ ਇੱਕ ਖੜਾਮ ਮਦੀਨੇ ਦੇ ਵਿੱਚ ਹੈ ਦੋਨੇ ਖੜਾਵਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਅੱਜ ਵੀ ਉਹਨਾਂ ਨੇ ਨਿਸ਼ਾਨੀ ਵਜੋਂ ਆਪਣੇ ਕੋਲ ਰੱਖੀਆਂ ਨੇ ਜਦੋਂ ਉਹ ਆਪਣਾ ਇਹ ਕੋਈ ਵੱਡਾ ਦਿਨ ਮਨਾਉਂਦੇ ਨੇ ਮੇਲਾ ਮਨਾਉਂਦੇ ਨੇ ਤੇ ਇਸ ਵੇਲੇ ਉਹ ਖੜਾਮ ਪੂਜਨ ਕਰਨ ਵਾਸਤੇ ਸੰਗਤਾਂ ਨੂੰ ਦਰਸ਼ਨ ਵੀ ਕਰਾਉਂਦੇ ਨੇ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਨਿਸ਼ਾਨੀ ਤਿੰਨਾਂ ਨੇ ਆਪਣੇ ਕੋਲ ਸਾਂਭ ਕਰਕੇ ਰੱਖੀ ਹੈ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਉੱਚ ਦੇ ਪੀਰ ਸਮਝ ਕਰਕੇ ਇਹ ਪੂਜਨ ਕਰਦੇ ਨੇ ਤਾਂ ਹੀ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉੱਚ ਦੇ ਪੀਰ ਬਣਾ ਕਰਕੇ ਗਨੀ ਖਾਂ ਤੇ ਨਬੀ ਖਾਂ ਨੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਕੀਤਾ ਸੀ ਅਦਬ ਕੀਤਾ ਸੀ ਇਹ ਉੱਚ ਦਾ ਪੀਰ ਇਸ ਸਮੇਂ ਤੋਂ ਇਹ ਲਫ਼ਜ਼ ਤੁਰਿਆ ਆਉਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਉਪਦੇਸ਼ ਦੇ ਕਰਕੇ ਆਪ ਇਕਾਂਤ ਜਗ੍ਹਾ ਤੇ ਬੈਠੇ ਨੇ ਔਰ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਬਚਨ ਕਰਦੇ ਹਨ
ਆਹੂ ਮਰਦਾਨਾ ਵੈਸੇ ਪਾਸ ਤੇ ਥਾਨਾ ਕਹੇ
ਭਾਈ ਬਾਲਾ ਜੀ ਕਹਿੰਦੇ ਮੈਂ ਤੇ ਭਾਈ ਮਰਦਾਨਾ ਜੀ ਦੋਨੇ ਜਾਣੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇੱਕ ਸਥਾਨ ਤੇ ਬੈਠੇ ਸਾਂ
ਆਜ ਹਮੇ ਯਾਦ ਕੀਨੋ ਮਨ ਸੁਸਾਨਾਨ ਕੀ
ਔਰ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਸਾਡੀ ਜੋ ਭੈਣ ਬੇਬੇ ਨਾਨਕੀ ਹੈ ਉਹ ਸੁਲਤਾਨਪੁਰੇ ਨਗਰ ਦੇ ਵਿੱਚ ਬੈਠੇ ਹੋਏ ਸਾਨੂੰ ਯਾਦ ਕਰਦੇ ਨੇ ਕਿਉਂਕਿ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਯਾਤਰਾ ਤੇ ਨਿਕਲੇ ਨੇ ਉਦਾਸੀ ਤੇ ਨਿਕਲੇ ਸਨ ਤੇ ਇਸ ਵੇਲੇ ਬੇਬੇ ਨਾਨਕੀ ਭੈਣ ਨੇ ਵੈਰਾਗ ਕੀਤਾ ਕਿ ਭਰਾਤਾ ਜੀ ਮੇਰੇ ਕੋਲ ਰਹੋ ਮੇਰਾ ਚਿੱਤ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਛੱਡ ਕੇ ਚਲੇ ਜਾਓ ਮੈਂ ਤੁਹਾਨੂੰ ਆਪਣੇ ਪਾਸ ਰੱਖਣਾ ਚਾਹੁੰਦੀ ਹਾਂ ਤੇ ਮਹਾਰਾਜ ਨੇ ਬਚਨ ਦਿੱਤਾ ਸੀ ਕਿ ਭੈਣ ਤੂੰ ਜਦੋਂ ਸਾਨੂੰ ਦਿਲ ਕਰਕੇ ਯਾਦ ਕਰੇਗੀ ਨਾ ਅਸੀਂ ਉਸੇ ਵੇਲੇ ਤੇਰੇ ਕੋਲ ਹਾਜ਼ਰ ਹੋਵਾਂਗੇ ਤੇ ਅੱਜ ਭੈਣ ਬੇਬੇ ਨਾਨਕੀ ਸੁਲਤਾਨਪੁਰੇ ਨਗਰ ਦੇ ਵਿੱਚ ਬੈਠੀ ਹੋਈ ਆਪਣੇ ਵੀਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਕੇ ਵਿੱਚ ਬੈਠੇ ਨੇ ਤੇ ਇਸ ਵੇਲੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੂੰ ਬਚਨ ਕੀਤਾ ਕਿ ਚਲੋ ਸਾਡੇ ਭੈਣ ਬੇਬੇ ਨਾਨਕੀ ਸੁਲਤਾਨਪੁਰੇ ਨਗਰ ਦੇ ਵਿੱਚ ਬੈਠੇ ਹੋਏ ਸਾਨੂੰ ਯਾਦ ਕਰਦੇ ਹਨ ਚਲੋ ਹੁਣ ਅਸੀਂ ਛੇਤੀ ਚੱਲੀਏ ਕਿਸੇ ਤਰੀਕੇ ਦੀ ਵਿਲੰਬ ਨਾ ਲਗਈ ਹੈ ਕਿਸੇ ਪ੍ਰਕਾਰ ਦੀ ਕੋਈ ਦੇਰੀ ਨਾ ਲਾਈਏ ਔਰ ਛੇਤੀ ਜਾ ਕਰਕੇ ਸੁਲਤਾਨਪੁਰ ਨਗਰ ਦੇ ਵਿੱਚ ਪਹੁੰਚ ਕਰਕੇ ਆਪਣੀ ਭੈਣ ਬੇਬੇ ਨਾਨਕੀ ਜੀ ਜੋ ਸਾਨੂੰ ਯਾਦ ਕਰਦੇ ਨੇ ਤਿੰਨਾਂ ਦੀ ਖਬਰ ਲੈ ਲਈਏ
ਬੋਲਿਓ ਮਰਦਾਨਾ ਆਪ ਸੰਧਿਆ ਕਾਲ ਭਇਓ ਪ੍ਰਭ
ਇਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਤਾਂ ਸੰਧਿਆ ਦਾ ਸਮਾਂ ਹੋ ਗਿਆ ਰਾਤ ਕਿਹੜੇ ਪੈਂਡੇ ਨੂੰ ਤੁਰਾਂਗੇ ਅੱਧੀ ਰਾਤ ਕਿੱਥੇ ਜਾਵਾਂਗੇ ਇਸ ਵਾਸਤੇ ਅਸੀਂ ਹੁਣ ਨਹੀਂ ਜਾ ਸਕਦੇ ਸਤਿਗੁਰੂ ਮਹਾਰਾਜ ਕਿਵੇਂ ਵਿਧੀ ਬਣ ਸਕਦੀ ਹੈ ਇੱਥੋਂ ਛੇਤੀ ਜਾਣ ਦੀ ਕਿਉਂਕਿ ਭਾਈ ਮਰਦਾਨਾ ਜੀ ਨੂੰ ਆਪਣਾ ਡਰ ਹੈ ਕਿ ਰਾਤ ਵਿਖੜੇ ਪਿੰਡ ਦੇ ਚੱਲਾਂਗੇ ਕੋਈ ਬਲਾ ਹੀ ਨਾ ਟੱਕਰ ਜਾਵੇ ਇੱਥੋਂ ਕਿਹੜਾ ਥੋੜਾ ਸਮਾਂ ਲੱਗਣਾ ਹਜ਼ਾਰਾਂ ਮੀਲ ਦੀ ਦੂਰੀ ਤੇ ਹੈ ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੋਂ ਜਾਣ ਦੀ ਹੁਣ ਕੋਈ ਛੇਤੀ ਜਾਣ ਦੀ ਵਿਧੀ ਨਹੀਂ ਬਣ ਸਕਦੀ ਇਸ ਵਾਸਤੇ ਅੱਜ ਦੀ ਰਾਤ ਤਾਂ ਇੱਥੇ ਮੱਕੇ ਦੇ ਵਿੱਚ ਬਤੀਤ ਕਰੀਏ ਇੱਕ ਰਾਤ ਇੱਥੇ ਰਹਿ ਲਈਏ ਜਦ ਸਵੇਰ ਹੋਵੇਗੀ ਫਿਰ ਇਸ ਸਥਾਨ ਤੋਂ ਅਸੀਂ ਸੁਲਤਾਨਪੁਰੇ ਨਗਰ ਨੂੰ ਚਾਲੇ ਪਾ ਲਵਾਂਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਭਾਈ ਬਾਲਾ ਜੀ ਦੇ ਬੋਲ ਕਥਨ ਕਰਦੇ ਨੇ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਰੁਣਾ ਨਿਧਾਨ ਜੋ ਕਿਰਪਾ ਦੇ ਖਜ਼ਾਨੇ ਨੇ ਤਿੰਨਾਂ ਦੀ ਮਹਿਮਾ ਨਹੀਂ ਜਾਣ ਸਕੇ ਕਿ ਕਦੋਂ ਕਵਲ ਨੈਣ ਦੇਸ਼ ਦੇ ਰਾਜੇ ਤੋਂ ਚੱਲ ਕਰਕੇ ਇੱਕ ਸ਼ਬਦ ਦੇ ਗਾਇਨ ਕਰਨ ਤੋਂ ਹੀ ਮੱਕੇ ਪਹੁੰਚ ਗਏ ਕੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਛਿੰਨ ਦੇ ਵਿੱਚ ਮੱਕੇ ਤੋਂ ਸੁਲਤਾਨਪੁਰੇ ਨਹੀਂ ਪਹੁੰਚ ਸਕਦੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਅਣਜਾਣ ਭਾਈ ਮਰਦਾਨਾ ਵਿਚਾਰਾ ਸਮਝ ਨਾ ਸਕਿਆ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ, ਮਹਾਰਾਜ ਹੁਣ ਤਾਂ ਸ਼ਾਮ ਦਾ ਸਮਾਂ ਹੈ, ਸੰਧਿਆ ਦਾ ਸਮਾਂ ਹੈ, ਇਹ ਰਾਤ ਇੱਥੇ ਬਤੀਤ ਕਰ ਲਈਏ, ਸਵੇਰੇ ਇੱਥੋਂ ਚੱਲ ਕਰਕੇ ਸੁਲਤਾਨਪੁਰੇ ਨਗਰ ਪਹੁੰਚਾਂਗੇ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਹੀ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਇਸੇ ਸੰਧਿਆ ਦੇ ਸਮੇਂ ਸੁਲਤਾਨਪੁਰੇ ਨਗਰ ਵਿੱਚ ਪਹੁੰਚਣਗੇ, ਕੱਲ੍ਹ ਦੇ ਪ੍ਰਸੰਗ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਦੇ ਦੇਹੋਂ ਸੱਜਣ ਅਸੀਸੜੀਆਂ, ਜਿਉਂ ਵੈ ਸਾਹਿਬ ਸਿਉ ਮੇਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।